ਲੋ ਜੀ ਸੁਰਜੀਤ ਖਾਨ ਦੀ ਆਵਾਜ਼ ਦੇ ਵਿਚ ਤੁਸੀਂ ਇਹ ਗੀਤ ਸੁਣ ਰਹੇ ਸੀ। ਮੈਂ ਖਟਕੜ ਕਲਾਂ ਤੋਂ ਭਗਤ ਸਿੰਘ ਸਰਦਾਰ ਬੋਲਦਾ ਹਾਂ। ਬਹੁਤ ਸਾਰੇ ਸਵਾਲ ਭਗਤ ਸਿੰਘ ਵੱਲੋਂ ਆਮ ਲੋਕਾਂ ਨੂੰ ਵੀ ਕੀਤੇ ਗਏ ਇਸ ਗੀਤ ਦੇ ਰੂਪ ਦੇ ਵਿਚ। ਖੈਰ ਭਾਵੇਂ ਕਿ ਉਹ ਆਪਣੀ ਕੁਰਬਾਨੀ ਸਦਕਾ ਅਮਰ ਹੋ ਗਏ। ਗੱਲ ਕਰਾਂ ਮੇਰੇ ਜਜ਼ਬਾਤਾਂ ਤੋਂ ਇਸ ਤਰ੍ਹਾਂ ਵਾਕਫ ਹੈ ਮੇਰੀ ਕਲਮ, ਮੇਰੇ ਜਜ਼ਬਾਤਾਂ ਤੋਂ ਇਸ ਤਰ੍ਹਾਂ ਵਾਕਫ ਹੈ ਮੇਰੀ ਕਲਮ, ਮੈਂ ਇਸ਼ਕ ਵੀ ਲਿਖਾਂ ਤਾਂ ਇਨਕਲਾਬ ਲਿਖਿਆ ਜਾਂਦਾ ਹੈ। ਇਨਕਲਾਬ ਦੀ ਹੀ ਅੱਗੇ ਗੱਲ ਕਰਾਂ ਤਾਂ ਉਨ੍ਹਾਂ ਦੀ ਹੀ ਸੋਚ ਮੈਂ ਤੁਹਾਡੇ ਸਾਹਮਣੇ ਰੱਖਦੀ ਹਾਂ ਕਿ ਲਿਖ ਰਹਾ ਹੂੰ ਮੈਂ ਅੰਜਾਮ ਜਿਸਕਾ ਕਲ ਆਗਾਜ਼ ਆਏਗਾ, ਲਿਖ ਰਹਾ ਹੂੰ ਮੈਂ ਅੰਜਾਮ ਜਿਸਕਾ ਕਲ ਆਗਾਜ਼ ਆਏਗਾ, ਮੇਰੇ ਲਹੂ ਕਾ ਹਰ ਏਕ ਕਤਰਾ ਇਨਕਲਾਬ ਲਾਏਗਾ, ਮੈਂ ਰਹੂੰ ਯਾ ਨਾ ਰਹੂੰ ਪਰ ਯੇ ਵਾਦਾ ਹੈ ਤੁਮਸੇ ਮੇਰਾ ਕਿ ਮੇਰੇ ਬਾਦ ਵਤਨ ਪਰ ਮਰਨੇ ਵਾਲੋ ਕਾ ਸੈਲਾਬ ਆਏਗਾ, ਕਿ ਮੇਰੇ ਬਾਦ ਵਤਨ ਪਰ ਮਰਨੇ ਵਾਲੋ ਕਾ ਸੈਲਾਬ ਆਏਗਾ। ਸੋ ਦੇਸ਼ ਦੇ ਲਈ ਕੌਮ ਦੇ ਲਈ ਆਪਾਂ ਵਾਰਨ ਵਾਲੇ ਜਿਹੜੇ ਆ ਉਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਂਦਾ, ਉਹ ਦੁਨੀਆਂ ਦੇ ਵਿਚ ਇਕ ਮਿਸਾਲ ਬਣ ਜਾਂਦੇ ਆ। ਤੇ ਇਹੋ ਜਿਹੀ ਹੀ ਮਿਸਾਲ ਬਣੇ ਸ਼ਹੀਦ ਏ ਆਜ਼ਮ ਭਗਤ ਸਿੰਘ ਜਿਨ੍ਹਾਂ ਦਾ 113ਵਾਂ ਜਨਮ ਦਿਨ ਬੀਤੇ ਕੱਲ ਮਨਾਇਆ ਗਿਆ। ਤੇ ਅੱਜ ਇਕ ਮੁਲਾਕਾਤ ਸਿਲਸਿਲੇ ਦੇ ਵਿਚ ਅਸੀਂ ਉਨ੍ਹਾਂ ਦੇ ਹੀ ਇਕ ਪਰਿਵਾਰਕ ਮੈਂਬਰ ਯਾਨੀ ਕਿ ਉਨ੍ਹਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਔਰ ਭਗਤ ਸਿੰਘ ਹੋਰਾਂ ਦੀ ਸੋਚ ਅਤੇ ਫਲਸਫੇ ਦੇ ਬਾਰੇ ਕੁਝ ਗੱਲਾਂ ਜਿਹੜੀਆਂ ਉਹ ਵੀ ਕਰਾਂਗੇ ਤੇ ਮੌਜੂਦਾ ਜੋ ਨਿਜ਼ਾਮ ਇਸ ਵੇਲੇ ਪੰਜਾਬ ਦੇ ਵਿਚ ਕੰਮ ਕਰ ਰਿਹਾ ਉਹਦੇ ਉਤੇ ਵੀ ਉਨ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ ਉਹ ਜ਼ਰੂਰ ਲਵਾਂਗੇ। ਪਹਿਲਾਂ ਤਾਂ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ ਤੁਹਾਡਾ ਅੱਜ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿਚ ਤੁਸੀਂ ਸਾਡੇ ਮਹਿਮਾਨ ਹੋ। ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਤੁਹਾਡੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
ਜੀ,
ਤੁਹਾਡਾ ਧੰਨਵਾਦ।
ਹਾਂਜੀ, ਸ਼ੁਕਰੀਆ। ਤੁਸੀਂ ਵੀ ਬੜੇ ਵੱਡੇ ਤੜਕੇ ਅੱਜ ਸਾਡੇ ਸਰੋਤਿਆਂ ਦੇ ਲਈ ਸਾਡੇ ਲਈ ਇਹ ਸਮਾਂ ਜਿਹੜਾ ਕੱਢਿਆ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਜਦੋਂ ਅਸੀਂ ਗੱਲ ਸ਼ੁਰੂ ਕਰਦੇ ਹਾਂ ਤਾਂ ਪਹਿਲਾਂ ਤਾਂ ਤੁਹਾਡੇ ਮਾਤਾ ਜੀ ਦੀ ਗੱਲ ਤੁਰਨੀ ਬਹੁਤ ਜ਼ਰੂਰੀ ਹੈ, ਜਿਹੜੇ ਕਿ ਭਗਤ ਸਿੰਘ ਹੋਰਾਂ ਦੀ ਭੈਣ ਸੀ ਔਰ ਭੈਣਾਂ ਜਿਹੜੀਆਂ ਹੁੰਦੀਆਂ ਉਹ ਆਪਣੇ ਵੀਰਾਂ ਦੇ ਬਹੁਤ ਨੇੜੇ ਹੁੰਦੀਆਂ, ਉਨ੍ਹਾਂ ਦੀ ਸੋਚ ਨੂੰ ਸਮਝਣ ਦੇ ਵਿਚ ਜਜ਼ਬਾਤੀ ਤੌਰ ਤੇ ਵੀ ਜਿਹੜੀ ਉਨ੍ਹਾਂ ਦੀ ਨੇੜਤਾ ਆ ਉਹ ਵੱਖਰੀ ਹੁੰਦੀ ਹੈ, ਅਮਲੀ ਤੌਰ ਦੇ ਉੱਤੇ ਵੀ ਉਹ ਉਸ ਆਪਣੇ ਭਰਾ ਦੀ ਜਿਹੜੀ ਸੋਚ ਆ ਉਹਨੂੰ ਸਮਝਣ ਦੇ ਵਿਚ ਬੜੀਆਂ ਨੇੜੇ ਮੰਨੀਆਂ ਜਾਂਦੀਆਂ। ਔਰ ਤੁਸੀਂ ਆਪਣੇ ਮਾਤਾ ਜੀ ਤੋਂ ਜਾਂ ਫਿਰ ਆਪਣੇ ਪਰਿਵਾਰ ਦੇ ਵਿਚ ਉਨ੍ਹਾਂ ਦੀ ਸੋਚ ਦੇ ਬਾਰੇ, ਉਨ੍ਹਾਂ ਦੇ ਫਲਸਫੇ ਦੇ ਬਾਰੇ ਬਹੁਤ ਕੁਛ ਹਮੇਸ਼ਾ ਤੋਂ ਹੀ ਸੁਣਦੇ ਵੀ ਆਏ ਹੋਏ ਆ, ਸਿੱਖਦੇ ਵੀ ਆਏ ਹੋਏ ਹੋ। ਅੱਜ ਜਦੋਂ ਅਸੀਂ ਇਹ ਗੱਲਬਾਤ ਜਿਹੜੀ ਉਨ੍ਹਾਂ ਦੀ ਸੋਚ ਤੇ ਫਲਸਫੇ ਨੂੰ ਲੈ ਕੇ ਤੁਹਾਡੇ ਨਾਲ ਕਰਨਾ ਚਾਹੁੰਦੇ ਆ ਤਾਂ ਤੁਸੀਂ ਅੱਜ ਇਸ 113ਵੇਂ ਜਨਮ ਦਿਨ ਤੋਂ ਬਾਅਦ ਕੀ ਮਹਿਸੂਸ ਕਰਦੇ ਹੋ ਕਿ ਭਗਤ ਸਿੰਘ ਹੋਰੀ ਜਿਸ ਸੋਚ ਨੂੰ ਜਿਸ ਫਲਸਫੇ ਨੂੰ ਲੈ ਕੇ ਤੁਰੇ ਸੀ ਔਰ ਜਿਸ ਆਜ਼ਾਦ ਭਾਰਤ ਦੀ ਕਲਪਨਾ ਉਸ ਵੇਲੇ ਭਗਤ ਸਿੰਘ ਹੋਰਾਂ ਨੇ ਕੀਤੀ ਸੀ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ, ਕੀ ਉਸ ਆਜ਼ਾਦ ਭਾਰਤ ਦਾ ਉਹ ਸੁਪਨਾ ਸਾਕਾਰ ਹੋ ਸਕਿਆ?
ਤੁਸੀਂ ਕਿਹਾ ਕਿ ਮੇਰੇ ਬੀਬੀ ਜੀ ਅਮਰ ਕੌਰ ਉਹਨਾਂ ਤੋਂ 3 ਸਾਲ ਛੋਟੇ ਸੀ
ਜੀ,
ਔਰ ਵਾਕਈ ਬਹੁਤ ਨੇੜੇ ਦਾ, ਸਭ ਤੋਂ ਨੇੜੇ ਦਾ ਜਿਹੜਾ ਘਰ ਵਿਚ, ਔਰ ਇੱਕ ਭੈਣ ਭਰਾ ਦਾ ਇੱਕ ਵੈਸੇ ਵੀ ਉਹਨਾਂ ਦਾ ਰਿਹਾ, ਔਰ ਜਿਦਾਂ ਉਹਨਾਂ ਨੇ ਆਪਣਾ ਜੀਵਨ ਜੀਵਿਆ ਉਹ ਵੀ ਭਗਤ ਸਿੰਘ ਹੋਣਾ ਦੇ ਫਲਸਫੇ ਨੂੰ ਲੈ ਕੇ, ਜਿਵੇਂ ਉਹਨਾਂ ਦਾ ਕਹਿਣਾ ਸੀ ਕਿ ਭਗਤ ਸਿੰਘ ਹੋਣਾ ਦੀ ਆਖਰੀ ਉਹਨਾਂ ਨੂੰ ਜਿਹੜੀ ਸੰਦੇਸ਼ ਸੀਗਾ ਉਹ ਇਹ ਸੀਗਾ ਕਿ ਉਹ ਉਦੋਂ ਮਤਲਬ 20 ਸਾਲਾਂ ਦੇ ਸੀ, ਮਦਰ ਉੱਤੇ ਹੀ ਹੋਰ, ਤੇ ਉਹ ਉਦੋਂ ਤੋਂ ਹੀ ਖੱਦਰ ਪਾਉਂਦੇ ਸੀਗੇ, ਹਾਲਾਂਕਿ ਵਿਆਹ ਹੋ ਚੁੱਕਾ ਸੀ ਤਾਂ ਮੇਰੇ ਵੱਡੇ ਬ੍ਰਦਰ ਦਾ ਜਨਮ ਵੀ 1930 ਚ ਹੋਇਆ।
ਠੀਕ,
ਪਰ ਉਹ ਕਹਿੰਦੇ ਬੀਬੀ ਸਾਦਗੀ ਬੜੀ ਚੰਗੀ ਚੀਜ਼ ਹੈ ਪਰ ਵਿਚਾਰਾਂ ਵਿਚ ਜਿਹੜੀ ਹੈ ਉਹ ਪੁਖਤਗੀ ਰੱਖਣੀ ਹੈ, ਵਿਚਾਰਾਂ ਚ ਮਜ਼ਬੂਤੀ ਰਹਿਣੀ ਚਾਹੀਦੀ ਹੈਗੀ ਹੈ। ਉਹ ਤੇ ਉਹਨਾਂ ਦਾ ਲੇਕਿਨ ਜਦੋਂ ਅਸੀਂ ਹੁਣ ਭਗਤ ਸਿੰਘ ਹੋਣਾ ਨੂੰ ਉਹਨਾਂ ਦੇ ਉਹ ਸਾਰੇ ਮਤਲਬ ਕੰਮ ਵਿਚ ਦੇਖਦੇ ਹਾਂ ਤੇ ਉਹਦੇ ਵਿਚ ਮੈਨੂੰ ਬੜੀ ਸਪਸ਼ਟਤਾ ਚ ਜਿਹੜੀ ਜਿਹੜਾ ਮੈਨੂੰ ਮੇਰੇ ਮਦਰ ਨੇ ਵੀ ਕਿਹਾ ਕਿ ਬਈ ਮੈਨੂੰ ਲੋਕ ਪੁੱਛਦੇ ਨੇ ਕਿ ਭਗਤ ਸਿੰਘ ਨੂੰ ਜਾਣਨ ਵਾਲਾ ਘਰ ਚ ਕੋਈ ਹੈ, ਮੈਂ ਕਿਹਾ ਉਹਨਾਂ ਨੇ ਇੱਕ ਅਹਿਸਾਸ ਕਰਵਾਇਆ ਕਿ ਰਿਸ਼ਤਾ ਜਿਹੜਾ ਹੈ ਉਹ ਜਾਣਨ ਨਾ ਬਣਦਾ। ਇਸ ਕਰਕੇ ਉਦੋਂ ਤੋਂ ਮੇਰੀ ਇਹ ਖੋਜ ਰਹੀ ਕਿ ਮੈਂ ਉਹਨਾਂ ਦੇ ਬਾਰੇ ਚ ਹਰ ਚੀਜ਼ ਜਾਣਾ, ਆਪਣੇ ਪਰਿਵਾਰ ਵਿੱਚੋਂ ਵੀ, ਉਹਨਾਂ ਦੇ ਸਾਥੀਆਂ ਵਿੱਚੋਂ ਵੀ, ਉਹਨਾਂ ਦੀਆਂ ਲਿਖਤਾਂ ਵਿੱਚੋਂ ਵੀ। ਔਰ ਇੱਕ ਗੱਲ ਜਿਹੜੀ ਮੇਰੇ ਮਨ ਚ ਵੀ ਰਹੀ, ਜਿਹੜੀ ਕਹਿ ਸਾਰਿਆਂ ਨੂੰ ਕਈ ਵਾਰੀ ਇਹ ਭਰਮ ਕਿ ਵੀ ਭਗਤ ਸਿੰਘ ਨੂੰ ਇੰਨੀ ਜ਼ਿਆਦਾ ਅਹਿਮੀਅਤ ਕਿਉਂ ਦਿੱਤੀ ਜਾਂਦੀ ਹੈ, ਇੰਨੀ ਜ਼ਿਆਦਾ ਵਾਹ ਵਾਹ ਕਿਉਂ ਮਿਲਦੀ ਹੈ। ਮੇਰੇ ਮਨ ਚ ਵੀ ਸਵਾਲ ਸੀ ਕਿ ਕਿਤੇ ਮੈਨੂੰ ਗਲਤ ਫਹਿਮੀ ਤੇ ਨਹੀਂ ਵੀ ਮੇਰਾ ਮਾਮਾ ਇਸ ਕਰਕੇ ਮਿਲਦਾ। ਤੇ ਮੈਂ ਇਹ ਸਵਾਲ ਜਿਹੜੇ ਬੰਗਾਲ ਦੇ ਬਹੁਤ ਹੀ ਬਿਰਧ ਰੈਵੋਲੂਸ਼ਨਰੀ ਸੀ ਨਲਨੀ ਕਿਸ਼ੋਰ ਗੋਹਾ, ਉਹ ਮਿਰਜ਼ਾਪੁਰ ਉਹਨਾਂ ਦੇ ਬੁੱਤ ਦਾ ਉਦਘਾਟਨ ਕਰਨ ਵਾਸਤੇ ਆਏ ਸੀਗੇ। ਮੈਂ ਵੀ ਇਧਰੋਂ ਪਹੁੰਚ ਗਿਆ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਇਹਨਾਂ ਤੋਂ ਮੈਂ ਬਜ਼ੁਰਗਾਂ ਤੋਂ ਪੁੱਛ ਸਕਦਾ ਕਿ ਵੀ ਭਗਤ ਸਿੰਘ ਦੀ ਅਹਿਮੀਅਤ ਕੀ ਹੈ। ਤੋ ਮੈਂ ਉਹਨਾਂ ਨੂੰ ਇਸ ਲਈ ਮੈਂ ਕਿਹਾ ਵੀ ਤੁਸੀਂ ਬੰਗਾਲ ਤੋਂ ਆਏ ਹੋ, ਬੰਗਾਲ ਨੇ ਤੇ ਬੜੇ ਬੜੇ ਵਿਚਾਰ ਦਾ ਬੰਦੇ ਪੈਦਾ ਕੀਤੇ ਨੇ,
ਬਿਲਕੁਲ
ਬੰਗਾਲ ਨੇ ਬਹੁਤ ਬਹਾਦਰ ਵੀ ਪੈਦਾ ਕੀਤੇ ਨੇ। ਗਦਰ ਪਾਰਟੀ ਦੇ ਵਿਚ ਜੈਤਨ ਬਾਘਾ ਸੀ, ਫਿਰ ਉਸ ਤੋਂ ਬਾਅਦ ਉਸੇ ਪੀਰੀਅਡ ਵਿਚ ਸੂਰਿਆ ਸੈਨ ਹੋਏ, ਚਿਟਾਗਾਂਗ ਤੇ 5 ਦਿਨ ਉਹਨਾਂ ਨੇ ਆਪਣਾ ਕਬਜ਼ਾ ਰੱਖਿਆ। ਮਤਲਬ ਉਹ ਕਹਿੰਦੇ ਅਸਲ ਗੱਲ ਇਹ ਹੈ ਕਾਕਾ ਕਿ ਜਦੋਂ ਅਸੀਂ ਇਸ ਸਦੀ ਦੇ ਸ਼ੁਰੂ ਵਿਚ ਕੀਤਾ ਤੇ ਬੜੀ ਫਰਸਟ੍ਰੇਸ਼ਨ ਸੀ ਸਾਨੂੰ, ਕਿਉਂਕਿ ਅਸੀਂ ਕੁਛ ਵੀ ਕਰਦੇ ਸੀਗੇ ਲੇਕਿਨ ਅੰਗਰੇਜ਼ ਰਾਜ ਜਿਹੜਾ ਹੈ ਉਹ ਚਾਲਾ ਲਗਾਤਾਰ ਚੱਲ ਰਿਹਾ ਸੀ, ਮਤਲਬ ਲੋਕਾਂ ਨੂੰ ਐਵੇਂ ਫੜ ਫੜ ਕੇ ਸਜ਼ਾਵਾਂ ਦੇ ਰਿਹਾ ਸੀ। ਔਰ ਫਿਰ ਉਹਨਾਂ ਨੇ ਬੰਗਾਲ ਨੂੰ ਮਤਲਬ ਧਾਰਮਿਕ ਨੀਹਾਂ ਉੱਤੇ ਵੰਡਿਆ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ। ਉਹ ਕਹਿੰਦੇ ਸਾਡੇ ਉਹ ਫਰਸਟ੍ਰੇਸ਼ਨ ਸੀ ਤੇ ਉਹਦੇ ਵਿਚ ਲੋਕਾਂ ਨੂੰ ਨਿਰਾਸ਼ਾ ਹੋ ਰਹੀ ਸੀ। ਉਸ ਨਿਰਾਸ਼ਾ ਨੂੰ ਤੋੜਨ ਵਾਲੇ ਸਾਡੇ ਨੌਜਵਾਨ ਖੁਦੀ ਰਾਮ ਬੋਸ ਕਨਈ ਲਾਲ ਦਾ ਤਾਏ, ਪਰ ਕਹਿੰਦੇ ਜਦੋਂ ਭਗਤ ਸਿੰਘ ਆਏ ਮਤਲਬ ਇਹਨਾਂ ਦੀ ਪਾਰਟੀ ਦੇ ਕੰਮ ਸ਼ੁਰੂ ਕੀਤਾ ਤੇ ਉਹਨਾਂ ਦੀ ਮੋਟੀਵੇਟਿੰਗ ਫੋਰਸ ਲੋਕਾਂ ਪ੍ਰਤੀ ਪ੍ਰੇਮ ਸੀ ਕਿ ਲੋਕਾਂ ਦੀਆਂ ਪ੍ਰੋਬਲਮਸ ਕੀ ਨੇ ਤੇ ਉਹ ਹੱਲ ਕੀ ਕਰਨੀਆਂ ਨੇ। ਔਰ ਐਗਜੈਕਟਲੀ ਮਤਲਬ ਜਿਹੜਾ ਪ੍ਰੇਮ ਦੀ ਮੋਟੀਵੇਸ਼ਨ ਹੈ, ਇਸੇ ਕਰਕੇ ਅਸੀਂ ਦੇਖਦੇ ਕਿ ਭਗਤ ਸਿੰਘ ਵਿਚ ਕਿਤੇ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਹੈ। ਉਹ ਹਮੇਸ਼ਾ ਸਗੋਂ ਇਹ ਲਿਖਦੇ ਨੇ ਜਦੋਂ ਉਹਨਾਂ ਨੇ ਮਤਲਬ ਭੋਖੜਦਾਲ ਤੋਂ ਬਾਅਦ ਉਹਨਾਂ ਦੀ ਜਿਹੜੀ ਜਿੱਤ ਦੀ ਟਰਾਫੀ ਹੈ ਉਹਨਾਂ ਦੀ ਉਹ ਨੋਟਬੁੱਕ ਹੈ ਕਿ ਅਸੀਰ ਤੇ ਸਰਕਾਰ ਨੇ ਕਿਹਾ ਵੀ ਜੋ ਮਰਜ਼ੀ ਪੜ੍ਹ ਲਾ ਲਿਖ ਲਾ, ਸਾਡਾ ਕੰਮ ਤੇ ਤੈਨੂੰ ਹੋਰ ਬੰਦੇ ਪਰ ਫਾਂਸੀ ਦੇਣ ਵਾਲਾ ਹੈ, ਉਹ ਆਪਣੇ ਕੰਮ ਚ ਲੱਗੇ ਹੋਏ
ਨੇ।
ਸ਼ੁਰੂ ਚ ਉਹਨਾਂ ਨੇ ਸ਼ੇਰ ਲਿਖ ਦਿੱਤਾ, ਮੇਰੀ ਹਵਾ ਮੇ ਰਹੇਗੀ ਮੁਸ਼ਤੇ ਖਾਕ ਹੈ ਫਾਨੀ ਰਹੇ ਰਹੇ ਜਾਂ ਨਾ ਰਹੇ। ਦੂਜਾ ਉਹਨਾਂ ਨੇ ਉਹਦੇ ਚ ਉਹਨਾਂ ਲਿਖਦਾ ਕਿ ਮਾਈ ਸਟਰੈਂਥ ਇਜ਼ ਦਾ ਸਟਰੈਂਥ ਆਫ ਦਾ ਪ੍ਰੈਸ, ਮਾਈ ਕਰੇਜ ਇਜ਼ ਦਾ ਕਰੇਜ ਆਫ ਫਰਸਟ੍ਰੇਸ਼ਨ। ਤੋ ਉਰਦੂ ਦਾ ਸ਼ੇਰ ਜਿਹੜਾ ਸੀ, ਤੁਰੇ ਖਾਕ ਹੈ ਗਰਦਿਸ਼ ਨੇ ਤਪਿਸ਼ ਸੇ ਮੇਰੀ, ਮੈਂ ਉਹ ਮਜਨੂ ਹੂੰ ਜੋ ਜ਼ਿੰਦਾ ਮੈਂ ਵੀ ਆਜ਼ਾਦ ਰਹਾ, ਤੇ ਮੇਰੇ ਅੰਦਰ ਜਿਹੜੀ ਅਨੁਸ਼ਕਤੀ ਹੈ ਉਹਨੇ ਉਹ ਮਤਲਬ ਕਿ ਮੈਂ ਜੇਲ੍ਹ ਵਿਚ ਵੀ ਆਜ਼ਾਦ ਹੈਗਾ। ਇਹ ਜਿਹੜੀ ਸਪਿਰਿਟ ਹੈ ਇਹ ਮਤਲਬ ਉਹਨਾਂ ਦੀ ਦੱਸਦੀ ਹੈ। ਜਿਹੜਾ ਉਹਨਾਂ ਦਾ ਪੂਰਾ ਕੰਮ ਸੀ, ਔਰ ਉਹਨਾਂ ਨੇ ਮਤਲਬ ਗਦਰ ਪਾਰਟੀ ਤੋਂ ਇੱਕ ਗੱਲ ਸਿੱਖੀ, ਕਿਉਂਕਿ ਗਦਰ ਪਾਰਟੀ ਦੀ ਕਰਤਾਰ ਸਿੰਘ ਸਰਾਭਾ ਵਰਗੇ 19 ਸਾਲਾਂ ਦੇ ਨੌਜਵਾਨ ਔਰ ਵਿਸ਼ਨੂੰ ਗਣੇਸ਼ ਦੱਤ ਪਿੰਗਲੇ ਵਰਗੇ 22-23 ਸਾਲਾਂ ਦੇ ਇੰਜੀਨੀਅਰ ਉਹ ਆਗੂ ਟੋਲੀ ਵਿਚ, ਉਹਨਾਂ ਨੇ ਕਿਹਾ ਕਿ ਤੁਸੀਂ ਜਦੋਂ ਲੜਦੇ ਹਾਂ ਤੇ ਅਸੀਂ ਕਿਸੇ ਬੰਦਿਆਂ ਖਿਲਾਫ਼ ਨਹੀਂ ਲੜਦੇ, ਅਸੀਂ ਕਿਸੇ ਜਾਤ ਦੇ ਖਿਲਾਫ਼ ਨਹੀਂ ਲੜਦੇ, ਅਸੀਂ ਇੱਕ ਸਿਸਟਮ ਦੇ ਖਿਲਾਫ਼ ਲੜਦੇ ਹਾਂ ਔਰ ਉਹ ਸਿਸਟਮ ਨੂੰ ਸਾਮਰਾਜਵਾਦ ਕਿਹਾ ਜਾਂਦਾ। ਭਗਤ ਸਿੰਘ ਨੇ ਕਿਹਾ ਕਿ ਅਗਰ ਸਿਸਟਮ ਦੇ ਖਿਲਾਫ਼ ਲੜਦੇ ਹਾਂ ਤੇ ਫਿਰ ਸਾਨੂੰ ਉਹ ਜਿਹੜੇ ਸਿਸਟਮ ਨੇ ਸਾਡੇ ਤੇ ਬਿਮਾਰੀਆਂ ਖੜੀਆਂ ਕੀਤੀਆਂ ਨੇ, ਸਾਡੇ ਸਮਾਜ ਦੀਆਂ ਕਮਜ਼ੋਰੀਆਂ ਨੂੰ ਹੋਰ ਜ਼ਿਆਦਾ ਵਧਾ ਕੇ ਉਹਦਾ ਫਾਇਦਾ ਹੁੰਦਾ, ਕਿਉਂਕਿ ਡਾਇਰੈਕਟਲੀ ਉਹਨਾਂ ਨੇ ਨੌਜਵਾਨ ਭਾਰਤ ਦੇ ਮੈਨੀਫੈਸਟੋ ਚ ਲਿਖਿਆ। ਸਾਡੀ ਲੜਾਈ ਜਿਹੜੀ ਹੈ ਉਹ ਦੋ ਧਾਰੀ ਹੁੰਦੀ ਹੈ, ਇੱਕ ਤੇ ਕਿ ਸਾਡੀਆਂ ਆਪਣੀਆਂ ਸਮਾਜਿਕ ਕਮਜ਼ੋਰੀਆਂ ਦੇ ਖਿਲਾਫ਼ ਜਿਹੜੀਆਂ ਸਾਨੂੰ ਉਹ ਜਿਹਦਾ ਫਾਇਦਾ ਦੁਸ਼ਮਣ ਵੀ ਉਠਾਉਂਦਾ ਤੇ ਸਾਡੇ ਖੁਦਗਰਜ ਲੋਕ ਵੀ ਉਠਾਉਂਦੇ,
ਤੇ
ਦੂਜਾ ਜਿਹੜਾ ਹੈ ਉਹ ਇੱਕ ਇਹ ਸਾਮਰਾਜੀ ਲੁੱਟ ਦਾ। ਸੋ ਇਹ ਜਿਹੜੀ ਪਕੜ ਸੀ ਉਹਨਾਂ ਦੀ, ਇਹਨੇ ਉਹਨਾਂ ਨੂੰ ਬਹੁਤ ਮਜ਼ਬੂਤ ਕੀਤਾ ਉਹਨਾਂ ਦੇ ਸਾਥੀਆਂ ਨੂੰ ਕਿ ਇਹਦਾ ਬਦਲ ਕੀ ਹੋਵੇ। ਜਿਵੇਂ ਜਿਹੜੀ ਜਿੱਥੋਂ ਗੱਲ ਚੱਲੀ ਉਹ ਜਲਿਆਂਵਾਲਾ ਬਾਗ ਦਾ, ਕਿਉਂਕਿ ਹੁਣੇ ਆਪਾਂ ਪਿੱਛੇ 100 ਸਾਲਾਂ ਮਨਾ ਕੇ ਹਟੇ ਆ,
ਬਿਲਕੁਲ,
ਤੇ ਜਲਿਆਂਵਾਲੇ ਬਾਗ ਵਿਚ ਮੇਰੇ ਮਨ ਚ ਵੀ ਇਹ ਸਵਾਲ ਸੀ ਕਿ ਡਾਇਰ ਅਡਵਾਇਰ ਪਾਗਲ ਕਿਉਂ ਹੋਏ, ਕਿਉਂਕਿ ਕੌਣ ਕਹਿੰਦਾ ਕਿ ਤੁਸੀਂ ਆਮ ਲੋਕਾਂ ਤੇ ਪੀਸਫੁਲ ਲੋਕਾਂ ਉੱਤੇ ਅੰਨੇ ਵਾਹ ਗੋਲੀਆਂ ਚਲਾਓ ਔਰ ਫਿਰ ਕਹੋ ਕਿ ਮੈਂ ਸਬਕ ਸਿਖਾਉਣਾ ਚਾਹੁੰਦਾ। ਉਹਦਾ ਕਾਰਨ ਇਹ ਸੀ ਕਿ ਉਦੋਂ ਤਾਂ ਵਿੱਚ ਇੰਨੀ ਏਕਤਾ ਹੋ ਗਈ ਸੀ ਜਿਹੜੀ 1916 ਚ ਸ਼ੁਰੂ ਹੋਈ ਤੇ 1919 ਵਿੱਚ ਰਾਮ ਨੌਮੀ ਜਿਹੜੀ ਹੈਗੀ ਹੈ 9 ਅਪ੍ਰੈਲ ਦੀ ਉਹ ਇਕੱਠੀ ਮਨਾਈ ਗਈ। ਉਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਜਿਹੜਾ ਕਦੀ ਹਿੰਦੂ ਪਾਣੀ ਮੁਸਲਮਾਨ ਪਾਣੀ ਤੇ ਉਹ ਸਾਰੇ ਲੋਕਾਂ ਨੇ ਇਕੱਠਿਆ ਛਬੀਲਾਂ ਲਾ ਲਈਆਂ। ਮਤਲਬ ਲੋਕਾਂ ਨੇ ਮਤਲਬ ਹਰ ਚੀਜ਼ ਜਿਹੜੀ ਹੈ ਉਹ ਮਤਲਬ ਮਿਲ ਕੇ ਕੀਤੀ ਔਰ ਉਸ ਏਕੇ ਨੇ ਪਾਗਲ ਕੀਤਾ। ਤੇ ਭਗਤ ਸਿੰਘ ਹੋਣਾ ਨੇ ਕਿਹਾ ਕਿ ਇਹਦਾ ਮਤਲਬ ਹੈ ਕਿ ਜਿਹੜੀਆਂ ਸਾਡੇ ਮਤਲਬ ਧਰਮ ਦੇ ਨਾਂ ਤੇ ਵਖਰੇਵਾ ਪਾਇਆ ਜਾ ਰਿਹਾ ਇਹ ਇਸ ਮਤਲਬ ਜਿਹੜਾ ਹੈ ਇਹ ਉਹਦੇ ਇੱਕ ਬਿਮਾਰੀ ਹੈ। ਦੂਜੀ ਬਿਮਾਰੀ ਇਹ ਹੈ ਕਿ ਅਸੀਂ ਇੱਕ ਤਿਹਾਈ ਲੋਕਾਂ ਨੂੰ ਉਹਨਾਂ ਦੇ ਇਨਸਾਨੀ ਹੱਕ ਵੀ ਨਹੀਂ ਦਿੰਦੇ। ਉਦੋਂ ਅਛੂਤ ਕਿਹਾ ਜਾਂਦਾ ਸੀ, ਅਨਟਚੇਬਿਲਟੀ ਕਿਹਾ ਜਾਂਦਾ ਸੀ। ਤੋ ਕਹਿੰਦੇ ਇਹ ਦੋ ਬਿਮਾਰੀਆਂ ਜਿਹੜੀਆਂ ਨੇ ਨੌਜਵਾਨਾਂ ਦੇ ਮਨ ਚੋਂ ਖਤਮ ਕੀਤੀਆਂ ਜਾ ਸਕਦੀਆਂ ਨੇ ਔਰ ਜਿਹੜੀ ਸਾਡੀ ਪ੍ਰਥਾ ਲੰਗਰ ਦੀ ਹੈ ਉਹ ਇਸ ਤੋਂ ਬਰੀ ਕਰ ਦੇ। ਔਰ ਉਹ ਮਤਲਬ ਨੇ ਮਾਰਸ਼ਲ ਲਾ ਦੇ ਵੇਲੇ ਜਲ੍ਹਿਆਂ ਵਾਲੇ ਬਾਗ ਤੋਂ ਬਾਅਦ ਲੰਗਰ ਬੰਦ ਕਰਤੇ, ਲੰਗਰ ਨੀ ਲਾਉਣੇ ਕਿਉਂਕਿ ਲੰਗਰ ਤੇ ਲੋਕਾਂ ਨੂੰ ਇਕੱਠੇ ਖਾਣਾ ਸਿਖਾਉਂਦੇ ਨੇ ਔਰ ਧਰਮ ਜਾਤ ਲਿੰਗਕ ਜਿਹੜਾ ਵਖਰੇਵਾ ਉਹਦੇ ਤੋਂ ਮੁਕਤ ਕਰਦੇ ਨੇ। ਸੋ ਉਹਦੇ ਤੇ ਭਗਤ ਸਿੰਘ ਹੋਣਾ ਨੇ ਨੌਜਵਾਨ ਭਾਰਤ ਸਭਾ ਬਣਾਈ। ਪਰ ਉਹਨਾਂ ਨੇ ਕਿਹਾ ਕਿ ਚੌਕੀ ਜਿਹੜੀ ਉਹਦੇ ਇੱਕ ਧਾਰਾ ਹੈ, ਇੱਕ ਕਿਹਾ ਕਿ ਨੌਜਵਾਨ ਲੜਕੇ ਲੜਕੀਆਂ ਤਨਦੇਹੀ ਨਾਲ ਹਿੱਸੇਦਾਰ ਹੋਣ ਮਤਲਬ ਸਾਰੀ ਲੜਾਈ ਵਿੱਚ। ਪਰ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਨਾ ਬਰਾਬਰੀ ਖੜੀ ਕੀਤੀ ਹੈ ਕਿ ਜਿਹੜਾ ਸਾਡਾ ਬਸਤੀਵਾਦੀ ਸਮਾਜ ਹੈ, ਅੰਗਰੇਜ਼ ਰਾਜ ਹੈ, ਇਹਨੇ ਮਤਲਬ ਬਹੁਤ ਵੱਡੀ ਨਾ ਬਰਾਬਰੀ ਕੀਤੀ ਹੈ। ਔਰ ਉਹਨਾਂ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਚ ਲਿਖਿਆ ਸੀ ਕਿ ਅਸੀਂ ਜਿਸ ਸਵਰਾਜ ਲਈ ਕੰਮ ਕਰ ਰਹੇ ਹਾਂ ਉਹ 99% ਲੋਕਾਂ ਦਾ ਹੋਏਗਾ ਔਰ 99% ਲੋਕਾਂ ਦੀ ਹਿੱਸੇਦਾਰੀ ਨਾਲ ਆਏਗਾ। ਤੇ ਇਹ ਕਹਿੰਦੇ ਕਿ ਜਿਹੜੀ ਨਾ ਬਰਾਬਰੀ ਹੈ ਇਹ ਬਰਾਬਰੀ ਤੇ ਬਰਾਬਰੀ ਜਿਹੜੀ ਉਹ ਭਾਈਚਾਰੇ ਤੋਂ ਬਗੈਰ ਨਹੀਂ ਆਉਂਦੀ। ਸੋ ਬਰਾਬਰੀ ਨੂੰ ਤੇ ਭਾਈਚਾਰੇ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਜਿਹੜਾ ਸਾਡਾ ਪੁਰਾਣਾ ਮਤਲਬ ਜਿੰਨਾ ਗੁਰੂਆਂ ਦਾ ਮਤਲਬ ਸਾਡੇ ਸੰਤਾਂ ਸੂਫੀਆਂ ਦਾ ਹੈ ਉਹਨਾਂ ਦਾ ਵੀ ਸਮਾਜ ਵਿੱਚ ਇਸੇ ਭਾਈਚਾਰੇ ਨੂੰ ਤੇ ਬਰਾਬਰਤਾ ਨੂੰ ਖੜਾ ਕਰਨ ਦਾ ਸੰਦੇਸ਼ ਸੀ। ਉਹ ਕਹਿੰਦੇ ਇਹ ਕਿੱਦਾਂ ਆਊਗਾ? ਪਰ ਉਹ ਕਹਿੰਦੇ ਅੱਜ ਵਿਗਿਆਨਕ ਜਿਹੜੀ ਸਾਡੀ ਇੱਕ ਬਰਾਬਰਤਾ ਤੇ ਭਾਈਚਾਰੇ ਦਾ ਹੈ ਉਹਨਾਂ ਨੇ ਉਹ ਸ਼ਬਦ ਸਮਾਜਵਾਦ ਜਿਹੜਾ ਹੈ ਉਹਨੂੰ ਮਤਲਬ ਉਦੋਂ ਦੇ ਏਜੰਡੇ ਉੱਤੇ ਲਿਆਂਦਾ। ਇਹ ਮਤਲਬ ਜਿਹੜੀ ਫਲਸਫਾ ਹੈ ਕਿ ਅਸੀਂ ਅਸਲ ਵਿੱਚ ਉਸ ਬਿਮਾਰੀ ਦੇ ਖਿਲਾਫ਼ ਲੜਦੇ ਹਾਂ ਜਿਹੜੀ ਸਾਡੇ ਸਮਾਜ ਨੂੰ ਕਮਜ਼ੋਰ ਕਰਦੀ ਔਰ ਉਹ ਲੁੱਟ ਦਾ ਮਤਲਬ ਧੰਦਾ ਬਣਦੀ ਹੈ। ਜਿਹੜਾ ਉਹਨਾਂ ਨੇ ਕਿਹਾ ਸੀ ਕਿ ਸਾਮਰਾਜਵਾਦ ਕੀ ਹੈ, ਇੰਪੀਰੀਅਲਿਜ਼ਮ ਕੀ ਹੈ, ਜਿਹੜਾ ਇੱਕ ਦੇਸ਼ ਦੂਜੇ ਦੇਸ਼ ਚੋਂ ਆਣ ਕੇ ਲੁੱਟਦਾ, ਉਹਦੇ ਖਣਿਜ ਪਦਾਰਥਾਂ ਨੂੰ ਲੁੱਟਦਾ, ਕੁਦਰਤੀ ਸਰੋਤਾਂ ਨੂੰ ਲੁੱਟ ਕੇ ਉਹਦੇ ਤੋਂ ਆਪਣੇ ਲੋੜ ਪੂਰੀ ਕਰਦਾ, ਲੇਕਿਨ ਆਪਣੇ ਲੋੜ ਵਿਚਾਰੇ ਅੱਜ ਵੀ ਜਿੱਦਾਂ ਕਿਸਾਨੀ ਹੈਗੀ ਹੈ ਉਹ ਸਾਰਿਆਂ ਦਾ ਢਿੱਡ ਭਰਦੀ ਹੈ ਪਰ ਆਪ ਉਹ ਨੰਗੀ ਹੋ ਰਹੀ ਹੈ ਕਿਉਂਕਿ ਉਹਨੂੰ ਉਹਦਾ ਹੱਕ ਨੀ ਮਿਲਦਾ। ਇਹ ਜਿਹੜੀ ਮਤਲਬ ਹੈ ਉਹਨਾਂ ਦੀ ਮਤਲਬ ਇਹ ਜਿਹੜੀ ਪਕੜ ਸੀ ਇਹਨੇ ਔਰ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਤੇ ਛੋਟੇ ਜਿਹੇ ਨੌਜਵਾਨ ਜਿਹੜੇ ਆ ਅਸੀਂ ਤੇ ਜਿਹੜੀ ਆਜ਼ਾਦੀ ਦੀ ਵੱਡੀ ਲਹਿਰ ਚੱਲ ਰਹੀ ਹੈ ਉਹਦੇ ਅਗਵਾ ਟੋਲੇ ਦੇ ਤੌਰ ਤੇ ਆ ਤਾਂ ਕਿ ਉਹਦੀ ਡਾਇਰੈਕਸ਼ਨ ਜਿਹੜੀ ਹੈਗੀ ਹੈ ਉਹਨੂੰ ਮਤਲਬ ਠੀਕ ਦਿੱਤਾ ਜਾ ਸਕੇ। ਔਰ ਉਹੋ ਹੀ ਗੱਲ ਜਿਹੜੀ ਹੈ ਉਹਦੀ ਬੜੀ ਸਭ ਤੋਂ ਮੈਂ ਸਮਝਦਾ ਇਤਿਹਾਸਕ ਗੱਲ ਹੋਈ ਉਹਨਾਂ ਦੀ ਫਾਂਸੀ ਨੇ ਔਰ ਉਹਨਾਂ ਦੇ ਸਾਥੀ ਜੈਤਨ ਦਾਸ ਦੀ ਪੋਖੜਤਾਲ ਦੀ ਮਤਲਬ ਸ਼ਹਾਦਤ ਤੋਂ ਬਾਅਦ ਪੂਰਾ ਏਜੰਡਾ ਜਿਹੜਾ ਹੈ ਉਹ ਬਦਲ ਗਿਆ। ਸੰਪੂਰਨ ਆਜ਼ਾਦੀ ਨੂੰ ਅਸੀਂ ਕਹਿ ਰਹੇ ਸੀਗੇ ਕਿ ਕੋਈ ਗੱਲ ਨੀ, ਮਤਲਬ ਕਲਕੱਤੇ ਗਾਂਧੀ ਜੀ ਨੇ ਕਿਹਾ ਕਿ ਸਾਲ ਬਾਅਦ ਦੇਖ ਲਾਂਗੇ, ਫਿਰ ਸਾਲ ਵਿੱਚ ਅੰਗਰੇਜ਼ ਕੁਛ ਦੇ ਦੇ ਆਪਾਂ ਨੂੰ ਫਿਰ ਆਪਾਂ ਸੋਚਾਂਗੇ। ਤੇ ਸਿੰਘੜਾ ਨੇ ਕਿਹਾ ਕਿ ਇਹ ਜਿਹੜਾ ਹੈ ਇਹ ਤੇ ਤੁਹਾਨੂੰ ਪਹਿਲਾਂ ਦਾਇਆ ਆਪਣਾ ਪੱਕਾ ਕਰਨਾ ਹੀ ਪੈਣਾ। ਇਸੇ ਕਰਕੇ 26 ਜਨਵਰੀ 1930 ਨੂੰ ਲਾਹੌਰ ਵਿੱਚ ਮਤਲਬ ਸਾਰੀ ਹਿੰਦੁਸਤਾਨ ਨੂੰ ਸੌਂਕ ਆ ਕੇ ਦੱਸਿਆ ਗਿਆ ਕਿ ਅਸੀਂ ਮਤਲਬ ਹੁਣ ਤੋਂ ਬਾਅਦ ਸੰਪੂਰਨ ਆਜ਼ਾਦੀ ਦੀ ਗੱਲ ਕਰਾਂਗੇ, ਅਧੂਰੀ ਦੀ ਗੱਲ ਨਹੀਂ ਹੋਵੇਗੀ। ਉਹ ਜਿਹੜੇ ਦਾਈਏ ਨੇ ਉਹ ਔਰ ਉਹਦੇ ਚ ਉਹਨਾਂ ਦਾ ਆਪਣਾ ਹੀ ਕਹਿਣਾ ਸੀ ਜਿਹੜਾ ਮੇਰੇ ਮਦਰ ਨੂੰ ਹੀ ਉਹਨਾਂ ਨੇ ਆਖਰੀ ਕਿਹਾ ਕਿਉਂਕਿ ਥੋੜੇ ਵੱਡੇ ਸਨ, ਦੂਜੇ ਛੋਟੇ ਭੈਣਾਂ ਭਰਾਵਾਂ ਨੂੰ ਵੀ ਮੈਸੇਜ ਦਿੱਤਾ, ਉਹ ਵੀ ਮੈਂ ਸਾਂਝਾ ਕਰਾਂਗਾ। ਤੇ ਉਹਨਾਂ ਨੇ ਕਿਹਾ ਕਿ ਬੀਬੀ ਮਤਲਬ ਅੰਗਰੇਜ਼ ਦੀਆਂ ਜਿਹੜਾ ਹਾਲਾਤ ਅਸੀਂ ਕਿਉਂਕਿ ਪਾਰਲੀਮੈਂਟ ਨੰਗੀ ਕਰ ਦਿੱਤੀ, ਜਿਹੜਾ ਇਹਨਾਂ ਦਾ ਅਦਾਲਤੀ ਸਿਸਟਮ ਸੀ ਉਹ ਨੰਗਾ ਕਰ ਦਿੱਤਾ, ਜੇਲਾਂ ਜਿਹੜੀਆਂ ਸੀਗੀਆਂ ਉਹ ਹੁਣ ਉਸ ਤੋਂ ਬਾਅਦ ਹੁਣ ਲੋਕਾਂ ਲਈ ਪਿਕਨਿਕ ਸਪੋਟ ਬਣ ਜਾਣਗੇ, ਉਹਦੀਆਂ ਜਿਹੜੀਆਂ ਬੰਦਿਸ਼ਾਂ ਸੀ ਉਹ ਸਾਰੀਆਂ ਖਤਮ ਕਰਤੀਆਂ ਔਰ ਜਿਹੜਾ ਪੁਲਿਸ ਹੈ ਜਿਹੜੀ ਲੋਕਾਂ ਨੂੰ ਡਰਾਉਂਦੀ ਸੀ ਹੁਣ ਉਲਟੀ ਆਪ ਡਰੀ ਫਿਰਦੀ ਹੈ।
ਤੂੰ
ਕਹਿੰਦੇ ਇਹ ਜਿਹੜਾ ਮਤਲਬ ਹਾਲਾਤ ਨੇ, ਤੂੰ ਕਹਿੰਦੇ 15 ਸਾਲ ਤੋਂ ਵੱਧ ਹੁਣ ਰਾਜ ਟਿਕ ਨਹੀਂ ਸਕਦਾ, ਲੇਕਿਨ ਬਦਕਿਸਮਤੀ ਇਹ ਹੈ ਕਿ ਉਹਦਾ ਜਿਹੜਾ ਬਦਲ ਖੜਾ ਕਰਨਾ ਸੀ ਅਸੀਂ, ਕਿਉਂਕਿ ਢਾਉਣਾ ਸੌਖਾ ਹੈਗਾ ਲੇਕਿਨ ਬਦਲ ਖੜਾ ਕਰਨਾ ਬੜਾ ਮੁਸ਼ਕਿਲ ਹੈ, ਔਰ ਉਹੋ ਹੀ ਬਿਮਾਰੀਆਂ ਜਿਹੜੀਆਂ ਬਦਲ ਨਹੀਂ ਆ ਸਕਿਆ, ਉਹ ਕਹਿੰਦੇ ਉਸ ਤੋਂ ਬਾਅਦ 20 ਸਾਲ ਤੇ ਮਤਲਬ ਕਿਓਸ ਦੇ ਲੰਘ ਜਾਣੇ ਨੇ, ਔਰ ਫਿਰ ਉਸ ਤੋਂ ਬਾਅਦ ਸ਼ਾਇਦ ਮੈਨੂੰ ਲੋਕ ਯਾਦ ਕਰਨਗੇ ਕਿ ਮੈਂ ਕੁਛ ਗੱਲਾਂ ਮਤਲਬ ਰੱਖੀਆਂ ਸੀ ਏਜੰਡੇ ਤੇ, ਔਰ ਉਹਦੇ ਤੋਂ ਬਗੈਰ ਲੋਕਾਂ ਦਾ ਜਿਹੜਾ ਹੈ ਮਤਲਬ ਨਿਤਾਰਾ ਨਹੀਂ ਹੋ ਸਕਦਾ। ਸੋ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਸੀ ਉਹ ਇੱਥੇ ਆਣ ਕੇ ਕਿ ਜਿਹੜੇ ਮਤਲਬ ਬਸਤੀਵਾਦ ਦੀਆਂ ਅਲਾਮਤਾਂ ਨੂੰ ਅਸੀਂ ਖਤਮ ਕਰਨ ਦਾ ਉਹਨਾਂ ਨੇ ਟੀਕਾ ਚੁੱਕਿਆ ਸੀ, ਉਹ ਕੁਛ ਤੇ ਖਤਮ ਹੋਈਆਂ 47 ਤੋਂ ਬਾਅਦ, ਅਸੀਂ ਕੁਛ ਡੀਕੋਲੋਨਾਈਜੇਸ਼ਨ ਅਸੀਂ ਕਹਿੰਦੇ ਹਾਂ ਬਸਤੀਵਾਦ ਦੇ ਉਹਨਾਂ ਚੀਜ਼ਾਂ ਨੂੰ ਖਤਮ ਕੀਤਾ, ਲੇਕਿਨ ਉਹ ਜਿਹੜਾ ਢਾਂਚਾ ਰੱਖ ਲਿਆ ਬਸਤੀਵਾਦ ਦਾ ਉਹ ਵੱਧਦਾ ਗਿਆ, ਔਰ ਉਹ ਹੁਣ ਮਤਲਬ ਅਸੀਂ ਵਾਪਸ ਬਸਤੀਵਾਦ ਵੱਲ ਨੂੰ ਮੁੜੇ ਆ, ਪਿੱਛੇ ਨੂੰ ਜਾ ਰਹੇ, ਅੱਗੇ ਨੂੰ ਨਹੀਂ ਜਾ ਰਹੇ। ਜਿਵੇਂ ਜਦੋਂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬੜੀ ਸਚਾਈ ਨਾਲ ਇਹ ਕਹਿੰਦੇ ਨੇ ਕਿ ਹਿੰਦੁਸਤਾਨ ਵਿਚ 80 ਕਰੋੜ ਲੋਕ ਹੁਣ ਕਰ ਦਿੱਤੇ ਗਏ ਨੇ ਇੰਨੇ ਕੰਗਾਲ ਕਿ ਉਹਨਾਂ ਨੂੰ 5 ਕਿਲੋ ਦਾਣਿਆਂ ਨਾਲ 1 ਕਿਲੋ ਦਾਲ ਨਾਲ ਮਹੀਨੇ ਲਈ ਚੁੱਪ ਕਰਵਾਇਆ ਜਾ ਸਕਦਾ।
ਇਹਦੇ
ਕਿੰਨੀ ਖੂਬਸੂਰਤ ਸਚਾਈ ਕਹਿ ਰਹੇ ਨੇ, ਔਰ ਭਗਤ ਸਿੰਘ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਵੀ ਜਿਹੜੇ ਜਿਹੜੇ ਤੱਥ ਨੇ ਜੋ ਅਸਲੀਅਤ ਹੈ ਉਹ ਕਹਿੰਦੇ ਰੀਅਲਿਜ਼ਮ ਇਜ਼ ਮਾਈ ਕਲਟ, ਤੇ ਮੇਰਾ ਜਿਹੜਾ ਯਕੀਨ ਹੈ ਉਹ ਯਥਾਰਥ ਵਿਚ ਹੈ, ਸਾਹਮਣੇ ਜਿਹੜੀਆਂ ਚੀਜ਼ਾਂ ਨੇ ਜਿਹੜੀ ਤੱਥ ਨੇ ਰੀਜ਼ਨ ਹੈ ਉਹਦੇ ਵਿਚ ਹੈ, ਔਰ ਉਹ ਅੱਜ ਵੀ ਅਸੀਂ ਉਸੇ ਬਸਤੀਵਾਦ ਦਾ ਜਿਹੜਾ ਹੈਗਾ ਮਤਲਬ ਇਹਨੂੰ ਮਤਲਬ ਨਿਊ ਕਲੋਨਲਿਜ਼ਮ ਕਹਿ ਲਈਏ, ਉਹਨੂੰ ਸਫ਼ਰ ਕਰ ਰਹੇ ਹਾਂ, ਔਰ ਉਹਦੀ ਔਰ ਇਹ ਹੈ ਕਿ ਕੋਈ ਵੀ ਲੜਾਈ ਮਤਲਬ ਇਹ ਗੱਲ ਬਹੁਤ ਹੀ ਖੂਬਸੂਰਤ ਜਿਹੜੀ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਲੈਂਦਾ, ਉਹਨਾਂ ਨੇ ਵਿਚਿੱਤਰ ਨਾਟਕ ਵਿਚ ਲਿਖਿਆ ਸੀ ਕਿ ਜੋ ਸਾਧ ਕਰਮ ਕਰਿਹਨ ਤੈ ਦੇਵਤਾ ਕਹਾਇਨ, ਜੋ ਕੁਕਰਮ ਕਰਿਹਨ ਤੈ ਦਾਨਵ ਕਹਾਇਨ, ਕਿ ਅਸੀਰ ਤੇ ਇਸ ਯੁੱਗ ਇਸ ਜਮਾਨੇ ਵਿਚ ਹੀ ਦੋ ਤਾਕਤਾਂ ਦੀ ਲੜਾਈ ਹੁੰਦੀ ਹੈ, ਦੇਵ ਸ਼ਕਤੀਆਂ ਦੀ ਤੇ ਦਾਨਵ ਸ਼ਕਤੀਆਂ ਦੀ। ਦੇਵ ਉਹ ਨੇ ਜਿਹੜੇ ਮਤਲਬ ਆਪਣਾ ਤਿਆਗ ਆਪ ਤਿਆਗ ਕੇ ਆਪਣਾ ਹਿੱਤ ਛੱਡ ਕੇ ਸਮਾਜ ਦੇ ਹਿੱਤ ਚ ਕੰਮ ਕਰਦੇ ਨੇ, ਔਰ ਦਾਨਵ ਉਹ ਹੁੰਦੇ ਨੇ ਜਿਹੜੇ ਖੁਦਗਰਜੀ ਲਈ ਆਪਣੇ ਵਾਸਤੇ ਕਰਦੇ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਦੋ ਹੀ ਤਰ੍ਹਾਂ ਦੇ ਲੋਕ ਹੁੰਦੇ ਨੇ, ਗੁਰਮੁਖ ਹੁੰਦੇ ਨੇ ਇੱਕ ਮਨਮੁਖ ਹੁੰਦੇ ਨੇ, ਗੁਰਮੁਖ ਨੇ ਜਿਹੜੇ ਗੁਰ ਤੇ ਚੱਲਦੇ ਨੇ ਪ੍ਰਿੰਸੀਪਲ ਤੇ ਚੱਲਦੇ ਨੇ, ਮਨਮੁਖ ਉਹ ਹੁੰਦੇ ਨੇ ਜਿਹੜੇ ਮਨ ਦੇ ਮਨ ਤੋਂ ਚੱਲਦੇ ਨੇ। ਉਹ ਜਿਹੜਾ ਹੈ ਉਹਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਭਾਈ ਇਹ ਯਕੀਨ ਆਪਣੇ ਆਪ ਚ ਪੈਦਾ ਕਰ ਲਓ ਕਿ ਚੰਗਾਈ ਜਿਹੜੀ ਮਤਲਬ ਦੇਵ ਸ਼ਕਤੀਆਂ ਨੇ ਉਹ ਕਦੀ ਹਾਰਦੀਆਂ ਨਹੀਂ, ਉਹ ਹਮੇਸ਼ਾ ਜਿੱਤਦੀਆਂ ਨੇ। ਸੋ ਇਹ ਇਸ ਕਰਕੇ ਇਹ ਇੱਕ ਲਗਾਤਾਰਤਾ ਹੈ, ਪਰ ਇਹ ਸੰਕਲਪ ਵਿੱਚ ਜੇ ਆਪਾਂ ਅੱਜ ਦੇਖਾਂਗੇ ਤੇ ਫਿਰ ਆਪਾਂ ਨੂੰ ਪੂਰੀ ਦੁਨੀਆਂ ਦੀ ਸਮਝਦਾਰੀ ਜਿਹੜੀ ਭਗਤ ਸਿੰਘ ਨੇ 305 ਕਿਤਾਬਾਂ ਪੜ੍ਹ ਕੇ ਬਣਾਈ ਔਰ ਉਹਦਾ ਵਿਚਾਰਾਂ ਨਾਲ ਇੱਕ ਦੂਜੇ ਨਾਲ ਟਕਰਾ ਕੇ ਬਣਾਈ, ਉਹ ਸਾਨੂੰ ਉਹ ਸਮਝਦਾਰੀ ਤੱਕ ਲੈ ਜਾਂਦਾ ਕਿ ਅੱਜ ਵੀ ਸਮੱਸਿਆਵਾਂ ਹੈਗੀਆਂ ਨੇ, ਪਰ ਉਹ ਕਮਜ਼ੋਰੀਆਂ ਜਿਹੜੀਆਂ ਨੂੰ ਖਤਮ ਕਰ ਦੇਣਾ ਚਾਹੀਦਾ ਸੀ ਸਾਨੂੰ, ਉਹ ਕਮਜ਼ੋਰੀਆਂ ਹੇਠਾਂ ਹੇਠਾਂ ਪਲਦੀਆਂ ਰਹੀਆਂ, ਔਰ ਅੱਜ ਤੇ ਅਸੀਂ ਉਹਨਾਂ ਲੋਕਾਂ ਦੇ ਨਾਲ ਹੈਗੇ ਜਿਹੜੇ ਚੂਹੇ ਨੂੰ ਪੂਜਦੇ ਨੇ।
ਬਿਲਕੁਲ ਹੁਣ ਆਪਣੀ ਬਿਲਕੁਲ ਚਰਮ ਸੀਮਾ ਤੱਕ ਪਹੁੰਚ ਗਈਆਂ ਉਹੀ ਕਮਜ਼ੋਰੀਆਂ, ਔਰ ਉਹਦਾ ਜਿਹੜਾ ਫਾਇਦਾ ਆ ਉਹ ਵੀ ਸਿਰਫ ਤੇ ਸਿਰਫ ਸਿਆਸਤਦਾਨਾਂ ਜਾਂ ਫਿਰ ਸਮੇਂ ਦੀਆਂ ਹਕੂਮਤਾਂ ਨੂੰ ਹੀ ਹੋਇਆ। ਬਿਲਕੁਲ ਜੀ,
ਖੁਦਗਰਜ ਲੋਕ ਜਿਹੜੇ ਨੇ ਮਤਲਬ ਉਹ ਸਿਆਸਤ ਦਾ ਚੋਲਾ ਪਹਿਨ ਕੇ ਜਾਂ ਧਰਮ ਦਾ ਚੋਲਾ ਪਹਿਨ ਕੇ ਮਤਲਬ ਉਹ ਸਾਰੇ ਨੂੰ ਅੱਜ ਵੀ ਉਸੇ ਤਰ੍ਹਾਂ ਹੀ ਹੋ ਰਿਹਾ, ਉਹ ਅੰਗਰੇਜ਼ ਵੀ ਧਰਮ ਦਾ ਚੋਲਾ ਪਹਿਨ ਕੇ ਚੱਲਦਾ ਸੀ,
ਬਿਲਕੁਲ
ਉਹ ਵੀ ਧਰਮਾਂ ਦੀਆਂ ਵੰਡੀਆਂ ਪਾਉਂਦਾ ਸੀ, ਧਰਮਾਂ ਵਿਚ ਮਤਲਬ ਉਹ ਜਿਹੜੇ ਉਹਨਾਂ ਦੇ ਗੁਣ ਨੇ ਉਹਨਾਂ ਨੂੰ ਦਬਾ ਕੇ ਉਹਦੇ ਥਾਂ ਉਹ ਮਤਲਬ ਚੌਧਰ ਦਾ ਜਿਹੜਾ ਹੈ ਮਤਲਬ ਉਹਨਾਂ ਨੇ ਵੀ ਉਹਨੂੰ ਇਨਕਰੇਜ ਕੀਤਾ। ਬਿਲਕੁਲ
ਬਿਲਕੁਲ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦਾ ਜਿਹੜਾ ਵੇਖਿਆ ਹੋਇਆ ਸੁਪਨਾ ਹੈ ਨਾ, ਉਹਦੇ ਵਿੱਚੋਂ ਜੋ ਅਜੇ ਵੀ ਉਹਨਾਂ ਦਾ ਮਨੋਰਥ ਸੀ ਹਨਾ, ਜੋ ਉਹਨਾਂ ਦੇ ਏਜੰਡੇ ਦੇ ਵਿੱਚ ਸ਼ਾਮਲ ਸੀ, ਉਸ ਨੂੰ ਪੂਰਨ ਤੌਰ ਤੇ ਲਾਗੂ ਵੀ ਨਹੀਂ ਕੀਤਾ ਗਿਆ। ਖੈਰ ਜਿਹੜਾ ਇੱਕ ਵਿਚਾਰਕ ਮਤਭੇਦ ਜਿਹੜਾ ਸੀਗਾ ਉਹ ਹਮੇਸ਼ਾ ਉਸ ਸਮੇਂ ਦੇ ਜਿਹੜੇ ਕੁਛ ਆਗੂ ਜਾਂ ਲੀਡਰ ਸੀ ਉਹਨਾਂ ਦੇ ਨਾਲ ਵੀ ਬਣਿਆ ਰਿਹਾ। ਪਰ ਇੱਕ ਗੱਲ ਜਿਹੜੀ ਜਿਹਦੇ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਭਗਤ ਸਿੰਘ ਹੋਰਾਂ ਨੇ ਉਸ ਸਮੇਂ ਦੀ ਲੁਕਾਈ ਦੇ ਵਿੱਚ ਇੱਕ ਨਵੀਂ ਰੂਹ ਜਿਹੜੀ ਸੀ ਉਹ ਜ਼ਰੂਰ ਫੂਕੀ ਸੀ, ਔਰ ਜਿਹਦੇ ਕਾਰਨ ਜਿਹੜਾ ਰੋਸ ਸੀ ਉਹ ਉਸ ਵੇਲੇ ਜਿਹੜੀ ਗੋਰੀ ਹਕੂਮਤ ਦੇ ਵਿਰੋਧ ਦੇ ਵਿਰੋਧ ਚ ਹੋ ਗਿਆ ਸੀ ਲੋਕਾਂ ਦਾ, ਔਰ ਉਸ ਗੋਰੀ ਹਕੂਮਤ ਦੇ ਨਾਲ ਟੱਕਰ ਲੈਣ ਦੇ ਲਈ ਉਹਨਾਂ ਨੇ ਬੜਾ ਨਿਧੜਕ ਹੋ ਕੇ ਅੱਗੇ ਵਧਣਾ ਜਾਰੀ ਰੱਖਿਆ, ਜਦਕਿ ਉਹਨਾਂ ਨੂੰ ਪਤਾ ਸੀਗਾ ਕਿ ਅੱਗੇ ਸਜ਼ਾ ਵੀ ਜਿਹੜੀ ਆ ਉਹ ਫਾਂਸੀ ਦੀ ਸੀ, ਫਾਂਸੀ ਦਾ ਰਸਤਾ ਵੀ ਉਹਨਾਂ ਨੇ ਬੜੀ ਆਪ ਚਾਹ ਦੇ ਨਾਲ ਚੁੰਮਿਆ, ਪਰ ਇੱਕ ਬਦਲਾਅ ਜਿਹੜਾ ਚਾਹੁੰਦੇ ਸੀ ਸਿਰਫ ਉਸ ਬਦਲਾਅ ਦੇ ਲਈ ਉਹਨਾਂ ਨੇ ਆਪਣਾ ਜਿਹੜਾ ਪਾਇਆ ਉਹ ਦਾਅ ਦੇ ਉੱਤੇ ਲਾਤਾ। ਪਰ ਉਹ ਜਿਹੜੀ ਗੁਲਾਮੀ ਉਹ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਤੋੜ ਕੇ ਦੇਸ਼ ਨੂੰ ਆਜ਼ਾਦੀ ਮਿਲੀ, ਔਰ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਉਹਨਾਂ ਦੀ ਜਿਹੜੀ ਘਾਲਣਾ ਆ ਉਹ ਬਹੁਤ ਵੱਡੀ ਘਾਲਣਾ ਰਹੀ ਹੈ। ਪਰ ਆਜ਼ਾਦੀ ਤੋਂ ਬਾਅਦ ਜੇ ਅਸੀਂ ਹੁਣ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅੱਜ ਜਿਹੜੀਆਂ ਕਮਜ਼ੋਰੀਆਂ ਜਿਹੜੀਆਂ ਉਹ ਆਪਣੀ ਚਰਮ ਸੀਮਾ ਤੇ ਪਹੁੰਚ ਚੁੱਕੀਆਂ, ਔਰ ਉਹੀ ਸਾਡੇ ਆਮ ਲੋਕਾਂ ਦੇ ਲਈ ਹੁਣ ਬਹੁਤ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਵਿਰੋਧ ਦੇ ਵਿੱਚ ਪੈਦਾ ਹੋ ਗਈਆਂ, ਚਾਹੇ ਉਹ ਜਿਹੜਾ ਵਿਰੋਧ ਆ ਉਹ ਸਿਆਸਤਦਾਨਾਂ ਵੱਲੋਂ ਉਹਨਾਂ ਦੇ ਹੱਕਾਂ ਦੇ ਨਾਲ ਕੀਤਾ ਜਾ ਰਿਹਾ, ਧੱਕਾ ਜਿਹੜਾ ਕੀਤਾ ਜਾ ਰਿਹਾ। ਆਜ਼ਾਦੀ ਤੋਂ ਬਾਅਦ ਇੱਕ ਵਾਰ ਫੇਰ ਅਸੀਂ ਗੋਰਿਆਂ ਦੇ ਨਹੀਂ ਪਰ ਆਪਣਿਆਂ ਦੇ ਹੀ ਗੁਲਾਮ ਹੋ ਗਏ ਆ ਇਸ ਵੇਲੇ, ਹਨਾ। ਤੇ ਇਹ ਜਿਹੜੀ ਗੁਲਾਮੀ ਆ ਇਹਦਾ ਜਿਹੜਾ ਅਹਿਸਾਸ ਆ ਇੱਕ ਵਾਰ ਫੇਰ ਅੱਜ ਸਾਨੂੰ ਹੋ ਰਿਹਾ ਬੜੀ ਸ਼ਿੱਦਤ ਦੇ ਨਾਲ, ਜਦੋਂ ਹੁਣ ਕਿਸਾਨਾਂ ਦੇ ਜਿਹੜੇ ਹੱਕ ਆ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ, ਨਵੇਂ ਨਵੇਂ ਜਿਹੜੇ ਕਾਨੂੰਨ ਆ ਉਹ ਸਰਕਾਰਾਂ ਵੱਲੋਂ ਪਾਸ ਕੀਤੇ ਜਾ ਰਹੇ ਆ। ਸੋ ਇਸ ਵੇਲੇ ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸ ਕਾਨੂੰਨ ਨੂੰ ਲੈ ਕੇ ਵੀ ਜਿਹੜੀਆਂ ਸਾਰੀਆਂ ਕਿਸਾਨ ਜਿਹੜੀਆਂ ਏਜੰਸੀਆਂ ਨੇ ਜਾਂ ਫਿਰ ਜਿਹੜੇ ਵੀ ਉੱਥੇ ਕੁਛ ਆਰਗੇਨਾਈਜੇਸ਼ਨ ਜਿਹੜੀਆਂ ਬਣੀਆਂ ਹੋਈਆਂ ਨੇ, ਸਭਾਵਾਂ ਬਣੀਆਂ ਹੋਈਆਂ ਨੇ, ਇਸ ਵੇਲੇ ਉਹ ਸਾਰੀਆਂ ਇੱਕ ਮੁੱਠ ਹੋਈਆਂ ਨੇ। ਕੀ ਲੱਗਦਾ ਕਿ ਇਸ ਸਮੇਂ ਜੋ ਹਾਲਾਤ ਬਣੇ ਹੋਏ ਆ ਰਾਜਸੀ ਜੋ ਉਹਨਾਂ ਦਾ ਪੱਖ ਹੈ ਜਾਂ ਫਿਰ ਜਿਹੜਾ ਆਮ ਕਿਸਾਨਾਂ ਦਾ ਜਿਹੜਾ ਪੱਖ ਹੈ ਉਹਨਾਂ ਦੇ ਵਿੱਚ ਭਗਤ ਸਿੰਘ ਦੀ ਸੋਚ ਤੇ ਫਲਸਫੇ ਨੂੰ ਅਪਣਾਉਣ ਦਾ ਜਿਹੜਾ ਕਿੰਨਾ ਕੁ ਜਿਹੜੀ ਰੁਚੀ ਆ ਕਿੰਨੀ ਕੁ ਦਿਲਚਸਪੀ ਆ?
ਦੇਖੋ ਬਹੁਤ ਜ਼ਿਆਦਾ ਹੈ ਜਿੱਦਾਂ ਤੁਸੀਂ ਕਿਹਾ ਕਿ ਅਸਲ ਵਿੱਚ ਜਿਹੜੀ ਗੱਲ ਤੇ ਹੁਣ ਸਮਝਦਾਰੀ ਦੋ ਚੀਜ਼ਾਂ ਬਹੁਤ ਭਾਰਤੀ ਸਮਾਜ ਵਿੱਚ ਹੋ ਰਹੀਆਂ ਜਿਹੜੀਆਂ, ਇੱਕ ਤੇ ਹੈ ਕਿ ਪਿੱਛੇ ਅਸੀਂ ਜਿਵੇਂ ਸ਼ੀਨ ਬੈਗ ਵਿੱਚ ਉਹ ਦਾਦੀਆਂ ਨੂੰ ਨੇ ਲੈ ਕੇ ਸ਼ੁਰੂ ਕੀਤੀ ਐਜੀਟੇਸ਼ਨ, ਜਿਨ੍ਹਾਂ ਨੂੰ ਅੱਜ ਟਾਈਮਸ ਮੈਗਜ਼ੀਨ ਨੇ ਵੀ 100 ਪਾਵਰਫੁਲ ਪਰਸਨ ਵਿੱਚ ਉਹ ਸਾਡੀਆਂ ਦਾਦੀਆਂ ਨੂੰ ਉਹਨੇ ਲਿਆਂਦਾ। ਔਰਤਾਂ ਦੀ ਚੇਤਨਤਾ ਜਿਹੜੀ ਭਗਤ ਸਿੰਘ ਹੋਣੀ ਸਾਂਘਦੇ ਸੀ, ਜਿਹਦੇ ਵਿੱਚ ਉਹਨਾਂ ਨੇ ਦੁਰਗਾ ਭਾਬੀ ਔਰ ਉਹਨਾਂ ਦੀ ਸੁਸ਼ੀਲਾ ਦੀਦੀ ਵਰਗੀਆਂ ਇਨਕਲਾਬੀ ਲੜਕੀਆਂ ਜਿਹੜੀਆਂ ਆਮ ਲੜਕੀਆਂ ਸਨ ਉਹ ਬਣੀਆਂ, ਉਹ ਉਹਨਾਂ ਦੀ ਦੂਜੀ ਤਾਂਘ ਸੀ। ਨੌਜਵਾਨ ਲੜਕੇ ਲੜਕੀਆਂ ਜਦੋਂ ਤੱਕ ਬਰਾਬਰ ਨਹੀਂ ਆਉਂਦੇ, ਸੋ ਪੰਜਾਬ ਵਿੱਚ ਵੀ ਪਿਛਲੇ ਮਤਲਬ ਸਮਝੋ ਕਿ ਪਿਛਲੇ 7-8 ਸਾਲ ਤੋਂ ਔਰਤਾਂ ਜਿਹੜੀਆਂ ਨੇ ਉਹ ਏਜੰਡਾ ਮਤਲਬ ਕਰ ਰਹੀਆਂ ਨੇ, ਔਰ ਹੁਣ ਵੀ ਬਹੁਤ ਵੱਡੇ ਪੈਮਾਨੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਇਹਦੀ ਅਗਵਾਈ ਕਰ ਸਕਦੀਆਂ ਨੇ, ਕਿਉਂਕਿ ਇੱਕ ਗੱਲ ਸਮਝ ਲੱਗ ਗਈ ਹੈ ਕਿ ਇਹ ਸਿਰਫ ਸਾਡਾ ਦੀ ਪ੍ਰੋਬਲਮ ਨਹੀਂ, ਇਹ ਅੱਜ ਰੋਜੀ ਤੇ ਰੋਟੀ ਦੀ ਪ੍ਰੋਬਲਮ ਹੋ ਗਈ, ਕਿਉਂਕਿ ਅਸੀਂ ਆਪਣਾ ਜਿਹੜਾ ਅਨਾਜ ਭੰਡਾਰ ਨੇ ਉਹ ਮਤਲਬ ਇੱਥੋਂ ਦੇ ਪੂੰਜੀਪਤੀ ਅਡਾਨੀਆਂ ਨੂੰ ਮਤਲਬ ਹੈਂਡ ਓਵਰ ਕਰ ਰਹੇ ਆ, ਔਰ ਇਹ ਸਰਕਾਰ ਨੰਗੇ ਚਿੱਟੇ ਕਰ ਰਹੀ ਹੈ, ਧੱਕੇ ਨਾਲ ਕਰ ਰਹੀ ਹੈ। ਪਾਰਲੀਮੈਂਟ ਵਿੱਚ ਵੀ ਉਹ ਇਹ ਵੀ ਗੱਲ ਨੀ ਕਰਨ ਦੇਣਾ ਚਾਹੁੰਦੀ ਕਿ ਕੌਣ ਇਹਦੇ ਹੱਕ ਚ ਹੈ ਕੌਣ ਖਿਲਾਫ਼ ਹੈ, ਕਹਿੰਦੇ ਰੌਲੇ ਗੌਲੇ ਚ ਪਾਸ ਕਰਦੇ, ਉਹਦੇ ਤੇ ਲੜਾਈ ਹੋਈ ਰਾਜ ਸਭਾ ਵਿਚ। ਇਹ ਜਿਹੜਾ ਰੌਲਾ ਗੌਲਾ ਮਤਲਬ ਹੈ ਇਹਦੇ ਨਾਲ ਉਹ ਸਾਰਾ, ਲੇਕਿਨ ਲੋਕਾਂ ਨੂੰ ਇਹ ਸਮਝ ਲੱਗ ਗਈ ਹੈ ਕਿ ਇਹ ਸਾਡੀਆਂ ਜ਼ਮੀਨਾਂ ਤੋਂ ਸਾਨੂੰ ਬੇਦਖਲ ਕਰਨ ਦਾ ਮਤਲਬ ਦਾਵਾ ਹੈ। ਔਰ ਫਿਰ ਲੋਕਾਂ ਨੂੰ ਯਾਦ ਆਉਂਦਾ ਕਿ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ 1907 ਵਿਚ ਵੀ ਇਹੋ ਜਿਹੀ ਤਿੰਨ, ਉਦੋਂ ਵੀ ਤਿੰਨ ਹੀ ਕਾਨੂੰਨ ਸਨ, ਲੇਕਿਨ ਉਦੋਂ ਲੋਕਾਂ ਦੀ ਏਕਤਾ ਨੇ ਮਤਲਬ ਪਹਿਲੀ ਵਾਰੀ ਅੰਗਰੇਜ਼ਾਂ ਤੋਂ ਵਾਪਸ ਲੈਣ ਲਈ ਮਜਬੂਰ ਕੀਤਾ ਸੀ। ਤੋਂ ਭਗਤ ਸਿੰਘ ਅੱਜ ਮਤਲਬ ਉਸ ਪੱਖੋਂ ਪਹਿਲੀ ਤੇ ਗੱਲ ਹੈ ਕਿ ਭਗਤ ਸਿੰਘ ਦਾ ਜਿਹੜਾ ਪੱਖ ਨੌਜਵਾਨਾਂ ਨੂੰ ਦਿਖਾੜ ਕੇ ਜੀ ਉਹ ਤੇ ਬਦਲਾ ਲੈਣ ਵਾਲਾ ਸੀ, ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਕਿ ਮੈਂ ਜਿਵੇਂ ਜਿਵੇਂ ਉਹਨੂੰ ਪੜਿਆ ਉਹ ਬਦਲਣ ਵਾਲਾ ਸੀ, ਬਦਲਾ ਉਹ ਕਿਸੇ ਬੰਦੇ ਤੋਂ ਬਦਲਾ ਨੀ, ਸਮਾਜ ਨੂੰ ਬਦਲਣ ਦੀ ਗੱਲ ਕਰਦਾ, ਔਰ ਇਸੇ ਕਰਕੇ ਉਹਦੀਆਂ ਆਧਾਰ ਦਿੰਦਾ। ਔਰ ਅੱਜ ਨੌਜਵਾਨ ਤੇ ਲੜਕੇ ਲੜਕੀਆਂ ਔਰ ਔਰਤਾਂ ਜਿਸ ਤਰ੍ਹਾਂ ਚੇਤਨ ਹੋਈਆਂ ਨੇ, ਕਿਉਂਕਿ ਪਿਛਲੇ ਜਿਹੜੇ ਹਮਲੇ ਨੇ ਇਹ ਤੇ ਮਤਲਬ ਉਸੇ ਲੜੀ ਵਿਚ ਹਮਲਾ ਹੈ
ਜੀ।
ਤੁਸੀਂ ਦੇਖੋ ਕਿ ਨੋਟਬੰਦੀ ਜਦੋਂ ਕੀਤੀ ਤੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਦਾ ਇੱਕ ਸਭ ਤੋਂ ਖੂਬਸੂਰਤ ਚੀਜ਼ ਸੀ ਕਿ ਉਹ ਬਚਤ ਕਰਦੀਆਂ। ਮੈਂ ਹੱਸਦਾ ਸੀ, ਮੈਂ ਕਿਹਾ ਵੀ ਜਦੋਂ ਸਾਡੀਆਂ ਨਾਨੀਆਂ ਦਾਦੀਆਂ ਨੇ ਮਾਤਾ ਨੇ ਆਪਣਾ ਸੰਦੂਕ ਖੋਲਣਾ ਤੇ ਅਸੀਂ ਬੜੇ ਬੱਚੇ ਉਹ ਚ ਇੰਟਰਸਟ ਹੁੰਦੇ ਕਿਉਂਕਿ ਉਹਦੇ ਪੈਸੇ ਲੱਭਦੇ ਸੀ,
ਬਿਲਕੁਲ,
ਕਿਉਂਕਿ ਉਹਨਾਂ ਨੇ ਕਿਸੇ ਕੇਸ ਦੀ ਕਿਸੇ ਤਹਿ ਚ ਪੈਸੇ ਦੇ ਕੇ ਰੱਖੇ ਹੋਏ ਨੇ, ਕਿਸੇ ਕੁੱਜੇ ਚ ਪਾ ਕੇ ਰੱਖੇ ਹੋਏ ਨੇ, ਉਹ ਜਿਹੜੀ ਬੱਚਤ ਸੀ ਉਹ ਸਾਡੇ ਘਰ ਨੂੰ ਸੇਫ ਰੱਖਦੀ।
ਬਿਲਕੁਲ,
ਇਸੇ ਕਰਕੇ 2008 ਵਿਚ ਜਦੋਂ ਸਾਰੀ ਦੁਨੀਆਂ ਵਿਚ ਪੂੰਜੀਵਾਦੀ ਸੰਕਟ ਆਇਆ, ਲੇਕਿਨ ਹਿੰਦੁਸਤਾਨ ਨਹੀਂ ਸੀ ਕੰਬਿਆ ਕਿਉਂਕਿ ਉਦੋਂ 20% ਬੱਚਤ ਲੋਕਾਂ ਦੇ ਹੱਥ ਵਿਚ ਸੀਗੀ
ਜੀ।
ਔਰ ਇਹ ਜਿਹੜੀ ਬਸਤੀਵਾਦੀ, ਮੈਂ ਤਾਂ ਹੀ ਕਹਿੰਦਾ ਕਿ ਨਵ ਬਸਤੀਵਾਦ ਹੈ, ਇਹ ਲੋਕਾਂ ਨੂੰ ਕਮਜ਼ੋਰ ਕਰਨ ਲਈ ਇਹਨਾਂ ਤੇ ਉਹ ਬਚਤ ਖਤਮ ਕੀਤੀ
ਜੀ।
ਫੇਰ ਹੈ ਕਿ ਸੂਬਿਆਂ ਨੂੰ ਖਤਮ ਮਤਲਬ ਜਿਹੜਾ ਕਮਜ਼ੋਰ ਕਰਨ ਲਈ ਤੇ GST ਅੱਧੀ ਰਾਤ ਨੂੰ ਬੜਾ ਇਨਕਲਾਬੀ ਕੰਮ ਹੋ ਰਿਹਾ, ਅੱਧੀ ਰਾਤ ਨੂੰ ਆਜ਼ਾਦੀ ਕਿਹਦੀ ਆ ਰਹੀ ਹੈ, ਸੈਂਟਰ ਦੀ, ਔਰ ਸੂਬਿਆਂ ਨੂੰ ਨੰਗ ਕਰ ਦਿੱਤਾ
ਜੀ।
ਜਿਹੜਾ ਉਹਦੇ ਵਿਚ ਵਾਅਦਾ ਕੀਤਾ ਸੀ ਉਹ ਵਾਅਦਾ ਹੁਣ ਪੂਰਾ ਕਰਨ ਦੀ ਬਜਾਏ ਕਹਿੰਦੇ ਨੇ ਕਿ ਤੁਸੀਂ ਕਰਜ਼ਾ ਲੈ ਲਓ
ਜੀ।
ਮਤਲਬ ਕਰਜ਼ੇ ਨਾਲ ਤੇ ਜ਼ਿੰਦਗੀ ਨਹੀਂ ਚੱਲਦੀ, ਮਤਲਬ ਕਰਜ਼ੇ ਨਾਲ ਤੇ ਮਤਲਬ ਫਸਦੇ ਨੇ। ਔਰ ਇਹ ਬਹੁਤ ਪਹਿਲਾਂ ਮਤਲਬ ਬਾਬਾ ਰਾਮ ਸਿੰਘ ਉਹਨਾਂ ਨੇ ਕਹਿਤਾ ਸੀ ਕਿ ਜੇ ਭਾਈ ਇਸ ਸਿਸਟਮ ਤੋਂ ਬਚਣਾ ਅੰਗਰੇਜ਼ ਕੰਪਨੀ ਦੇ ਰਾਜ ਦੇ ਅਸਰ ਤੋਂ, ਫੇਰ ਹੈ ਕਿ ਵੀ ਤੁਸੀਂ ਨਾ ਕਰਜ਼ਾ ਲਿਓ ਤੇ ਨਾ ਕਰਜ਼ਾ ਦਿਓ, ਨਾ ਵਿਆਜ ਦਿਓ ਤੇ ਨਾ ਕਰਜ਼ਾ ਲਓ
ਜੀ। ਬਿਲਕੁਲ,
ਇਹ ਜਿਹੜੀ ਗੱਲ ਹੈ ਕਿ ਹੁਣ ਇਹ ਉਹ ਕਮਜ਼ੋਰੀ ਕਰਤੀ। ਉਸ ਤੋਂ ਬਾਅਦ ਜਿਹੜੇ ਨੌਕਰੀ ਪੇਸ਼ਾ ਲੋਕ ਸਨ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣਾ EPF ਕਢਾ ਲਓ, ਕਿਉਂਕਿ ਉਹਨਾਂ ਦੀ ਬੱਚਤ ਤੇ ਉਹ ਹੁੰਦੀ ਹੈ ਨੌਕਰੀ ਵਾਲੇ ਦੀ
ਜੀ,
ਉਹਦਾ ਪ੍ਰੋਵੀਡੈਂਟ ਫੰਡ ਹੁੰਦਾ ਹੈ। 1000 ਕਰੋੜ ਰੁਪਇਆ ਲੋਕਾਂ ਨੇ ਕੱਢ ਕੇ ਬੈਂਕਾਂ ਨੂੰ ਤੇ ਉਹਨਾਂ ਨੂੰ ਵਾਪਸ ਕਰਤਾ ਕਿਉਂਕਿ ਉਹ ਕਰਜ਼ੇ ਲਏ ਹੋਏ ਸੀਗੇ
ਜੀ ਜੀ।
ਤੇ ਇਹ ਹੁਣ ਜਿਹੜਾ ਹੈ ਇਹ ਹੈਗਾ ਕਿ ਤੁਸੀਂ ਕਿਸਾਨੀ ਨੂੰ ਮਤਲਬ ਕਮਜ਼ੋਰ ਕਰ ਦਿਓ, ਔਰ ਦੂਜੇ ਬੰਨੇ ਇੱਧਰ ਤੇ ਮਤਲਬ ਅਨਾਜ ਜਿਹੜਾ ਹੈ ਉਹ ਵੱਡਿਆਂ ਨੂੰ ਦੇਤਾ ਕਿ ਉਹਨਾਂ ਨੂੰ ਕੋਈ ਪੁੱਛੂਗਾ ਨਹੀਂ, ਕੋਈ ਮੰਡੀ ਨਹੀਂ ਆਊ, ਨਾਲ ਉਹਨਾਂ ਨੂੰ ਰੇਲ ਗੱਡੀਆਂ ਦੇ ਦਿੱਤੀਆਂ
ਜੋ
ਆਪਣੀ ਰੇਲ ਗੱਡੀ ਚਲਾਉਣਗੇ। ਇਹਦਾ ਮਤਲਬ ਕਿ ਸਰਕਾਰੀ ਔਰ ਲੋਕਾਂ ਦਾ ਉਹਨਾਂ ਤੇ ਕੋਈ ਨਜ਼ਰਸਾਨੀ ਨਹੀਂ ਹੋਈ
ਜੀ ਜੀ।
ਔਰ ਹਿੰਦੁਸਤਾਨ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਜਿਹੜੀ ਅੰਗਰੇਜ਼ ਰਾਜ ਚ ਵੀ ਹੋਈ ਉਹ ਇਹ ਹੈ ਕਿ ਜਿਹੜਾ ਸਾਡਾ ਪੂੰਜੀਪਤੀ ਹੈ ਉਹ ਪਲਿਆ ਹੀ ਮਤਲਬ ਜਦੋਂ ਅਕਾਲ ਪੈਂਦੇ ਸੀ ਉਹਦੇ ਵਿਚ ਅਨਾਜ ਦੇ ਵਪਾਰ ਚੋਂ ਉਹਨੇ ਪੈਸਾ ਬਣਾਇਆ।
ਬਿਲਕੁਲ,
ਉਹਦੀ ਅੱਜ ਵੀ ਮਾਨਸਿਕਤਾ ਉਹ ਹੈ
ਜੀ ਜੀ।
ਉਹ ਕਾਨੂੰਨ ਚ ਮਾੜਾ ਜਿਹਾ ਲਿਖ ਦਿੱਤਾ ਕਿ ਜੇ ਅਕਾਲ ਪਊ ਤੇ ਫੇਰ ਅਸੀਂ ਇਹ ਭੰਡਾਰ ਜਿਹੜੇ ਨੇ ਇਹਨਾਂ ਦੇ ਉੱਤੇ ਰੋਕ ਲਾ ਸਕਦੇ,
ਜਿਹੜਾ
ਮਤਲਬ ਤੁਸੀਂ ਅਕਾਲ ਵਾਸਤੇ ਇੰਤਜ਼ਾਰ ਕਰ ਰਹੇ ਹੋ
ਜੀ,
ਅਕਾਲ ਪੈਣ ਦੀ ਇੰਤਜ਼ਾਰ ਕਰ ਰਹੇ ਹੋ। ਔਰ ਦੂਜੇ ਬੰਨੇ ਹੈਗਾ ਕਿ ਕਿਸਾਨ ਤੇ ਛੋਟੀ ਛੋਟੀ ਕਿਸਾਨੀ ਵਾਲਾ ਹੈ ਉਹ ਤੁਸੀਂ ਕਹਿੰਦੇ ਉਹਨੂੰ ਤੁਸੀਂ ਮੰਡੀ ਤੋਂ ਮੁਕਤ ਕਰ ਰਹੇ ਹੋ, ਮੰਡੀ ਕਰਕੇ ਸਾਡਾ ਪਿੰਡਾਂ ਦੀਆਂ ਸੜਕਾਂ ਸੀ, ਜਦੋਂ ਤੁਸੀਂ ਹੁਣ ਅਗਲੀ ਵਾਰੀ ਪਿੰਡ ਨੂੰ ਆਓਗੇ ਤੇ ਸੜਕ ਟੁੱਟੀ ਹੋਏਗੀ ਕਿਉਂਕਿ ਉਹਦੇ ਤੇ ਪੈਸਾ ਹੀ ਹੈ, ਮੰਡੀ ਦੇ ਪੈਸੇ ਤੋਂ ਸੜਕਾਂ ਬਣਦੇ
ਜੀ।
ਤੁਹਾਨੂੰ ਬਾਹਰ ਵਾਲੇ ਨੂੰ ਜਿਆਦਾ ਮੁਸ਼ਕਿਲ ਕੱਚੀਆਂ ਸੜਕਾਂ ਤੁਰ ਲਾਂਗੇ
ਜੀ ਜੀ।
ਇਸ ਕਰਕੇ ਇਹ ਜਿਹੜਾ ਇੰਨਾ ਪ੍ਰਭਾਵੀ ਹੈ, ਔਰ ਜਿਹੜਾ ਆਖਰੀ ਹਥਿਆਰ ਵਰਤਿਆ ਜਾ ਰਿਹਾ ਹੈ ਜੋ ਪਾਸਟ ਵਿਚ ਨਾ ਅੰਗਰੇਜ਼ ਪੜ੍ਹਨ ਦੇਣਾ ਚਾਹੁੰਦੇ ਸੀ, ਉਹਦੇ ਤੋਂ ਪਹਿਲਾਂ ਸਾਡੀ ਬ੍ਰਾਹਮਣਵਾਦੀ ਸੋਚ ਵੀ ਸੀਗੀ ਮਤਲਬ ਵੀ ਕਿਸੇ ਦੀ ਅਕਲ ਨਹੀਂ ਆਉਣ ਦੇਣੀ। ਹੁਣ ਉਹ ਜਿਹੜੀ ਹੈ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਕਿ ਪਾਰਲੀਮੈਂਟ ਵਿਚ ਨਹੀਂ ਲਿਜਾਏਗੀ, ਪਾਲਿਸੀ ਕਹੀ ਜਾ ਰਹੀ
ਜੀ।
ਮਤਲਬ ਮੋਦੀ ਨੇ ਇਹ ਆਪਣੀ ਕੈਬਨਿਟ ਵਿਚ ਪਾਸ ਕਰਕੇ ਕਹਿਤਾ ਜੀ ਇਹ ਪਾਲਿਸੀ ਬਣ ਗਈ, ਇਹ ਤਾਂ ਲੋਕਾਂ ਦੀ ਪਾਲਿਸੀ ਹੈ, ਇਹਨੂੰ ਪਾਰਲੀਮੈਂਟ ਜਾਣ ਦੀ ਲੋੜ ਨਹੀਂ ਕਿਉਂਕਿ ਉੱਥੇ ਰੁਕਾਵਟ ਹੋਣੀ ਹੈ। ਉਹ ਹਰ ਤਰ੍ਹਾਂ ਲੋਕਾਂ ਨੂੰ ਕਮਜ਼ੋਰ ਕਰਕੇ ਉਹਨਾਂ ਦਾ ਖੂਨ ਚੂਸਣ ਲਈ ਔਰ ਭਾਰਤ ਦੇ ਰਿਸੋਰਸਿਸ ਲੁੱਟਣ ਲਈ ਮਤਲਬ ਇੱਕ ਰਾਹ ਪੱਧਰਾ ਕੀਤਾ ਜਾ ਰਿਹਾ ਹੈ, ਜਿਹਦੇ ਤੁਸੀਂ ਸਮਝ ਜਦੋਂ ਤੁਸੀਂ ਪਹਿਲਾ ਸਵਾਲ ਜਿਹੜਾ ਸੀ ਕਿ ਹੁਣ ਭਗਤ ਸਿੰਘ ਜਿਹੜਾ ਹੈ ਉਹ ਲੋਕਾਂ ਨੂੰ ਜ਼ਿਆਦਾ ਸਮਝ ਲੱਗ ਰਿਹਾ ਕਿਉਂਕਿ ਉਹਨਾਂ ਦੀਆਂ ਲਿਖਤਾਂ ਨੂੰ ਲੋਕ ਪੜ੍ਹਦੇ ਨੇ। ਕੱਲ ਮਤਲਬ ਇੰਨੇ ਪ੍ਰੋਗਰਾਮ ਸੀਗੇ ਕਿ ਨੌਜਵਾਨ ਪੜ੍ਹ ਕੇ ਸੋਚ ਰਹੇ ਸੀ ਕਿ ਭਗਤ ਸਿੰਘ ਨੇ ਕੀ ਕਿਹਾ, ਕਦੋਂ ਕਿਹਾ, ਤਾਂ ਉਹ ਪ੍ਰੇਰਨਾ ਹੀ ਹੈ। ਔਰ ਇਹੀ ਗੱਲ ਹੁੰਦੀ ਹੈ ਕਿ ਜਿਹਦਾ ਉਹਨਾਂ ਦਾ ਆਖਰੀ ਸ਼ੇਰ ਆਪਣੇ ਛੋਟੇ ਭਰਾ ਦੇ ਨਾਂ ਉਹਨਾਂ ਨੇ ਚਿੱਠੀ ਲਿਖਿਆ ਕਿ 12 ਸਾਲ ਦਾ ਸੀ, 12 ਸਾਲ ਦੇ ਬੱਚੇ ਨੂੰ ਵਾਰਤਕ ਯਾਦ ਨਹੀਂ ਰਹਿੰਦੀ ਲੇਕਿਨ ਕਵਿਤਾ ਯਾਦ ਰਹਿ ਜਾਂਦੀ ਹੈ। ਉਹਦੇ ਵਿਚ ਸੀ ਕਿ ਮੇਰੀ ਹਵਾ ਮੇ ਰਹੇਗੀ ਖਿਆਲ ਕੀ ਬਿਜਲੀਆਂ, ਇਹ ਮੁਸ਼ਤੇ ਖਾਕ ਹੈ ਫਾਨੀ ਰਹੇ ਜਾਂ ਨਾ ਰਹੇ, ਕਿ ਮੇਰੇ ਤੋਂ ਬਾਅਦ ਮੇਰੇ ਵਿਚਾਰਾਂ ਦਾ ਜਿਹੜਾ ਹੈ ਉਹ ਮਤਲਬ ਉਹਨੇ ਰਹਿਣਾ। ਔਰ ਉਹ ਵਿਚਾਰ ਅੱਜ ਮਤਲਬ ਆਲਟਰਨੇਟਿਵ ਨੇ ਸਾਡੇ ਕੋਲ, ਇੱਕ ਬਦਲ ਹੈ ਮਤਲਬ ਜਿਹੜਾ ਲੋਕਾਂ ਨੂੰ ਉਤਸ਼ਾਹਿਤ ਕਰਦਾ ਸਾਰੇ ਮਤਲਬ ਉਹਨੂੰ ਲੈ ਕੇ ਚੱਲ ਰਹੇ ਨੇ
ਜੀ। ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਕਿ ਕੱਲ ਜਿਹੜਾ ਜਨਮ ਦਿਹਾੜਾ ਮਨਾਇਆ ਗਿਆ 113ਵਾਂ ਜਨਮ ਦਿਹਾੜਾ ਸੀ ਸ਼ਹੀਦ ਅਜ਼ਮ ਭਗਤ ਸਿੰਘ ਹੋਰਾਂ ਦਾ, ਔਰ ਦੂਜੇ ਪਾਸੇ ਇੱਕ ਹੋਰ ਜਿਹੜਾ ਪੱਖ ਹੈ ਉਹ ਤੁਸੀਂ ਇਹ ਵੀ ਰੱਖਿਆ ਕਿ ਪੰਜਾਬ ਦੇ ਵਿਚ ਜਾਂ ਫਿਰ ਪੰਜਾਬ ਤੋਂ ਬਾਹਰ ਵੀ ਭਗਤ ਸਿੰਘ ਦਾ ਜਿਹੜਾ ਰੂਪ ਅਸਲ ਦੇ ਵਿਚ ਪੇਸ਼ ਕਰਨ ਦੀ ਲੋੜ ਸੀ, ਜਿਹੜਾ ਰੂਪ ਜਿਹੜੀ ਸੋਚ ਲੋਕਾਂ ਨੂੰ ਦਿਖਾਉਣ ਦੀ ਲੋੜ ਸੀ ਉਹਨੂੰ ਕਿਤੇ ਨਾ ਕਿਤੇ ਓਹਲੇ ਰੱਖਿਆ ਗਿਆ ਹਨਾ। ਆਪਣੀ ਭਾਰ ਜਵਾਨੀ ਵੇਲੇ ਜੇ ਭਗਤ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਮਹਿਜ 23 ਸਾਲ ਦੀ ਉਮਰ ਦੇ ਵਿਚ ਜਿਹੜੀ ਬੌਧਿਕ ਸੂਝਬੂਝ ਉਹ ਰੱਖਦੇ ਸੀ, ਜਿਹੋ ਜਿਹਾ ਉਹਨਾਂ ਦਾ ਦ੍ਰਿੜ ਨਿਸ਼ਚਾ ਸੀ ਜਾਂ ਫਿਰ ਦਾਰਸ਼ਨਿਕ ਜਾਂ ਫਿਰ ਸੰਵੇਦਨਸ਼ੀਲ ਮਸਲਿਆਂ ਦੀ ਜਿਹੜੀ ਸਮਝ ਸੀ ਉਹਨਾਂ ਦੀ, ਇੱਕ ਚਿੰਤਕ ਸੀਗੇ, ਇੱਕ ਸੁਹਿਰਦ ਪਾਠਕ ਸੀਗੇ ਹਨਾ, ਜਿਹੜੇ ਇਹ ਸਾਰੇ ਗੁਣ ਜਿਹੜੇ ਸੀ ਉਹਨਾਂ ਨੂੰ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਉਹਨਾਂ ਦੀ ਸ਼ਖਸੀਅਤ ਦੇ ਵਿਚ। ਪਰ ਅੱਜ ਦੇ ਨੌਜਵਾਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਫਲਸਫੇ ਨੂੰ ਤੇ ਉਹਨਾਂ ਦੀ ਸੋਚ ਨੂੰ ਸਮਝਣ ਤੇ ਅਪਣਾਉਣ ਦੀ ਬਹੁਤ ਵੱਡੀ ਲੋੜ ਹੈ ਅੱਜ ਦੇ ਨੌਜਵਾਨ ਦੇ ਲਈ, ਕਿਉਂਕਿ ਅੱਜ ਦਾ ਨੌਜਵਾਨ ਜਿਹੜਾ ਕਿਤੇ ਨਾ ਕਿਤੇ ਗੁਮਰਾਹ ਹੋ ਰਿਹਾ ਔਰ ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿਸ ਦਿਸ਼ਾ ਵੱਲ ਜਾਵੇ, ਕਿਉਂਕਿ ਜੇ ਅਸੀਂ ਪੰਜਾਬ ਦੇ ਹਾਲਾਤ ਦੇਖੀਏ ਤਾਂ ਪੰਜਾਬ ਦੇ ਵਿਚ ਦੇਖੋ ਇੱਕ ਤਾਂ ਰੁਜ਼ਗਾਰ ਨਹੀਂ ਹੈ ਨੌਜਵਾਨਾਂ ਦੇ ਲਈ ਹਨਾ, ਔਰ ਦੂਜੇ ਪਾਸੇ ਜਦੋਂ ਅਸੀਂ ਭਗਤ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ ਇੱਕ ਸੁਹਿਰਦ ਪਾਠਕ ਸੀ ਜਿਵੇਂ ਤੁਸੀਂ ਕਿਹਾ ਵੀ 300 ਦੇ ਕਰੀਬ ਕਿਤਾਬਾਂ ਤਾਂ ਉਹਨਾਂ ਨੇ ਜੇਲ੍ਹ ਦੇ ਵਿਚ ਹੀ ਪੜ੍ਹ ਦਿੱਤੀਆਂ ਹਨਾ, ਤੇ ਅੱਜ ਪੜ੍ਹਨ ਦੀ ਵੱਡੀ ਲੋੜ ਹੈ, ਉਹਨਾਂ ਦੀ ਸੋਚ ਤੇ ਫਲਸਫੇ ਨੂੰ ਸਮਝਣ ਦੀ ਵੱਡੀ ਲੋੜ ਹੈ ਨੌਜਵਾਨਾਂ ਦੇ ਲਈ। ਸੋ ਇਸ ਪੱਖ ਤੋਂ ਤੁਸੀਂ ਕੀ ਸਮਝਦੇ ਹੋ ਵੀ ਇਸ ਵੇਲੇ ਕਿੰਨਾ ਕੁ ਕੰਮ ਹੋ ਰਿਹਾ?
ਇੱਕ ਮੈਂ ਸਮਝਦਾ ਕਿ ਸਾਨੂੰ ਸਮਝ ਜਿਹੜੀ ਹੈ ਨਾ, ਕਿਉਂਕਿ ਉਹ ਜਿਹੜੀ ਜਿਹੜੀ ਜਿਹੜਾ ਭਗਤ ਸਿੰਘ ਨੇ ਕਿਹਾ ਕਿ ਅਸਲੀਅਤ ਜਿਹੜੀ ਯਥਾਰਥ ਹੈ ਜਿਹੜਾ ਮਤਲਬ ਉਹ ਤੁਹਾਨੂੰ ਸਿਖਾਉਂਦਾ। ਆਪਾਂ ਨੂੰ ਜਦੋਂ ਸਮੱਸਿਆ ਦਾ ਔਰ ਉਦੋਂ ਫਿਰ ਪਾਠ ਯਾਦ ਆਉਂਦਾ, ਆਪਾਂ ਮਤਲਬ ਉਦੋਂ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਲੱਭਦੇ ਹਾਂ ਜਿਹੜਾ ਸਾਨੂੰ ਉਸ ਵੇਲੇ ਰਾਹ ਦਿਖਾ ਸਕੇ। ਇਹ ਜਿਹੜਾ ਪੀਰੀਅਡ ਇੱਕ ਵਿਚ ਆਇਆ ਔਰ ਜਦੋਂ ਅਸੀਂ ਗ੍ਰੀਨ ਰੈਵੋਲੂਸ਼ਨ ਦਾ ਪੀਰੀਅਡ ਮਤਲਬ ਕਹਿੰਦੇ ਹਾਂ, ਐਕਚੁਅਲੀ ਗ੍ਰੀਨ ਰੈਵੋਲੂਸ਼ਨ ਨੇ ਮਤਲਬ ਇੱਕ ਬਹੁਤ ਇੰਪੋਰਟੈਂਟ ਗੱਲ ਕੀਤੀ। ਮੈਂ ਵਿਗਿਆਨਕ ਤੌਰ ਤੇ ਕਿਉਂਕਿ ਮੈਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਕੰਪਿਊਟਰ ਵੀ ਪੜ੍ਹਾਇਆ, ਮੈਂ ਕਿਹਾ ਤੁਹਾਡੀ ਸਾਇੰਸ ਮੈਂ ਪੜ੍ਹ ਲਈ, ਤੁਸੀਂ ਮੇਰਾ ਕੰਪਿਊਟਰ ਕਿੰਨਾ ਖਿੱਚਿਆ ਮੈਨੂੰ ਨੀ ਪਤਾ। ਮਤਲਬ ਉਹਦੇ ਵਿਚ ਇਹ ਕਿ ਸਾਡੀ ਕਣਕ ਜਿਹੜੀ ਹੈ ਉਹਦੇ ਵਿਚ ਇੱਕ ਵਾਹਦ ਇੰਪੋਰਟੈਂਟ ਐਲੀਮੈਂਟ ਸੀ ਜਿੰਕ। ਅੱਜ ਕੱਲ ਜਿੰਕ ਦੀ ਗੱਲ ਬਹੁਤ ਹੁੰਦੀ ਹੈ ਕੋਵਿਡ ਕਰਕੇ, ਕੋਵਿਡ ਤੋਂ ਬਚਣਾ ਹੈਗਾ ਤੇ ਜਿੰਕ ਦੀ ਮਾਤਰਾ ਤੁਹਾਡੀ ਸਰੀਰ ਵਿਚ ਬਹੁਤ ਤਕੜੀ ਤਰ੍ਹਾਂ ਹੋਣੀ ਚਾਹੀਦੀ ਹੈ। ਲੇਕਿਨ ਅਸੀਂ ਕਣਕ ਵਿਚੋਂ ਜਿੰਕ ਖਤਮ ਕਰਤਾ ਇੱਕ, ਮਤਲਬ ਇਹ ਦੇਖੋ ਕਿੰਨੀ ਅੰਦਰੂਨੀ ਗੱਲ ਹੁੰਦੀ ਹੈ, ਉਹਨੇ ਇੱਕ ਇਹੋ ਜਿਹੀ ਸਾਡੇ ਸਰੀਰ ਵਿਚ ਘਾਟ ਪੈਦਾ ਕਰ ਦਿੱਤੀ, ਨਸ਼ਿਆਂ ਵਾਸਤੇ ਰਾਹ ਬਣਾ ਦਿੱਤਾ, ਦੂਜੇ ਵੇਲੇ ਪੋਜ਼ਿਟਿਵ ਨੇ ਕਰ ਲਿਆ। ਲੇਕਿਨ ਜਿਵੇਂ ਜਿਹੜਾ ਤੁਸੀਂ ਪਹਿਲੇ ਗੱਲ ਕਹੀ ਹੈ ਕਿ ਇਹ ਇੱਕ ਬਹੁਤ ਮੰਨਿਆ ਹੋਇਆ ਕੁਦਰਤੀ ਲਾ ਹੈ ਕਿ ਆਪਾਂ ਉਦੋਂ ਸਿੱਖਦੇ ਹਾਂ ਜਦੋਂ ਆਪਣੇ ਸਿਰ ਤੇ ਪੈਂਦੀ ਹੈ, ਜਬੇ ਬਾਣ ਲਾਗੇ ਤਬੇ ਰੋਸ ਜਾਗੇ। ਜਦੋਂ ਅਸੀਂ ਔਰ ਹੁਣ ਲੋਕ ਉਸ ਅਸਲੀਅਤ ਨੂੰ, ਕਿਉਂਕਿ ਭਰਮ ਥੋੜੀ ਦੇਰ ਰਹਿੰਦਾ ਔਰ ਸਾਡੇ ਪੁਰਾਣੀਆਂ ਕਹਾਵਤਾਂ ਵੀ ਨੇ ਕਿ ਜੇ ਤੁਸੀਂ ਕਿਸੇ ਅਕਲ ਵਾਲੇ ਨੂੰ ਵੀ ਬੇਅਕਲ ਕਰਨਾ ਹੈ ਤੇ ਉਹਨੂੰ ਭਰਮ ਚ ਖੜਾ ਕਰ ਦਿਓ। ਮੈਂ ਕਹਿੰਦਾ ਹੁੰਦਾ ਕਿ ਮਹਾਭਾਰਤ ਦਾ ਜਿਹੜਾ ਅਸਰ ਹੈ ਉਹ ਇਹ ਹੈਗਾ ਕਿ ਜੇ ਦਰੋਣਾਚਾਰੀਆਂ ਨੂੰ ਮਾਰਨਾ ਹੈ ਅੱਧੇ ਸੱਚ ਨਾਲ ਮਾਰੋ, ਮਤਲਬ ਜੇ ਤੁਸੀਂ ਨੌਜਵਾਨ ਅਭਿਮਨੂ ਵਰਗੇ ਨੂੰ ਮਾਰਨਾ ਤੇ ਅੱਧੇ ਗਿਆਨ ਨਾਲ ਮਾਰੋ। ਮੈਂ ਕਿਹਾ ਪਰ ਇਹ ਕਿ ਭਗਤ ਸਿੰਘ ਨੇ ਮਤਲਬ ਉਹ ਅੱਧੇ ਗਿਆਨ ਨਾਲ ਨੀ, ਪੂਰੇ ਗਿਆਨ ਨਾਲ, ਮਤਲਬ ਉਹ ਆਪ ਵਾਕਿਨ ਕਰਦਾ ਹੈ, ਸੈਂਟਰਲ ਅਸੈਂਬਲੀ ਚ ਆਪ ਕਰਦਾ, ਉਹਨੂੰ ਕੋਈ ਫਰਕ ਨੀ ਲੱਗਿਆ।
ਜੀ ਜੀ,
6 ਮਹੀਨੇ ਤੱਕ ਵੀ ਉਹ ਲੱਭ ਨੀ ਸਕੇ ਕਿ ਵੀ ਭਗਤ ਸਿੰਘ ਕੀ ਕਰ ਗਿਆ
ਜੀ।
ਬਿਲਕੁਲ, ਇਹ ਜਿਹੜਾ ਹੈ ਹੁਣ ਕਿਉਂਕਿ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਸਮਝਣ ਲਈ ਮਜਬੂਰ ਕਰਦੇ ਨੇ, ਕਿਉਂਕਿ ਇਹੀ ਜਿਹੜਾ ਵਿਸ਼ਵਾਸ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਕਿ ਭਾਈ ਜਿਹੜੀਆਂ ਚੰਗਿਆਈ ਤੇ ਸਮਾਜ ਨੇ ਕਦੀ ਮਤਲਬ ਰੁਕਣਾ ਨਹੀਂ। ਔਰ ਭਗਤ ਸਿੰਘ ਹੋਣਾ ਦਾ ਇੱਕ ਬਹੁਤ ਖੂਬਸੂਰਤ ਜਿਹੜੀ ਗੱਲ ਅੱਜ ਸਭ ਲੋਕਾਂ ਨੂੰ ਸਮਝ ਲੱਗ ਰਹੀ ਹੈ ਕਿ ਵਿਚਾਰਾਂ ਨਾਲੋਂ ਵੀ ਵੱਡੀ ਗੱਲ ਜਿਹੜੀ ਹੁੰਦੀ ਹੈ ਉਹ ਤੁਹਾਡਾ ਇਨਕਲਾਬੀ ਜਜ਼ਬਾ ਹੁੰਦਾ। ਮੈਂ ਬਜ਼ੁਰਗਾਂ ਨਾਲ, ਬਾਬਾ ਭਕਨਾ ਹੋਣਾ ਨਾਲ, ਗਦਰ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਸੀ, ਮੈਨੂੰ ਆਖੇ ਉਹਨਾਂ ਦੀ ਜ਼ਿੰਦਗੀ ਦੇ ਜਦੋਂ 95 ਸਾਲ ਦੇ ਸੀਗੇ ਉਹਨਾਂ ਸਾਹਿਬ ਵਿਚ ਉਹਨਾਂ ਦੇ ਇੱਕ ਸਵਾਲ ਨੇ ਮੈਨੂੰ ਖਿੱਚ ਕੇ ਉਹਨਾਂ ਕੋਲ ਲਿਆਂਦਾ ਕਿ ਭਾਈ ਨੌਜਵਾਨੋ, ਅਸੀਂ ਬੜੇ ਸਿਰੜੀ ਬੰਦੇ ਆ, ਜਿੰਨਾ ਚਿਰ ਤੱਕ ਤੁਸੀਂ ਆਣ ਕੇ ਆਪਣੀ ਵਿਰਾਸਤ ਸਾਡੇ ਕੋਲ ਨਹੀਂ ਲੈਂਦੇ ਅਸੀਂ ਮਰਨ ਵਾਲੇ ਨੀ। ਇਹ ਉਹਨਾਂ ਦੇ ਸ਼ਬਦ ਸੀ, ਮੈਨੂੰ ਖਿੱਚ ਕੇ ਲਗਾਏ, ਮੈਂ ਆਪਣੇ ਪ੍ਰੋਫੈਸਰ ਨੂੰ ਨਾਲ ਖਿੱਚ ਕੇ ਲੈ ਗਿਆ। ਪਰ ਉਹ ਵਾਕਈ ਉਹਨਾਂ ਤੋਂ ਜੋ ਸਿੱਖਿਆ, ਇਹ ਨੀ ਉਮਰ 99 ਸਾਲ ਦੀ ਉਮਰ ਤੱਕ ਉਹਨਾਂ ਵਿਚੋਂ ਇਨਕਲਾਬੀ ਜਜ਼ਬੇ ਦੀ ਕਮੀ ਨਹੀਂ ਸੀ। ਆਪਣੇ ਲੋਕਾਂ ਪ੍ਰਤੀ ਔਰ ਜਿਹੜੀ ਉਹ ਆਪਾਂ ਪਹਿਲਾਂ ਗੱਲ ਕਰਦੇ ਆ ਉਹ ਹੈ ਕਿ ਵੀ ਤੁਸੀਂ ਲੋਕਾਂ ਦੇ ਨਾਲ ਪ੍ਰੇਮ ਜਦੋਂ ਪ੍ਰੇਮ ਤੁਹਾਡਾ ਮੋਟੀਵੇਟਿਵ ਹੋ ਜਾਏ ਫਿਰ ਤੁਸੀਂ ਸਿੱਖਦੇ ਔਰ ਇਹ ਗੱਲ ਸਾਡੇ ਸੰਤਾਂ ਨੇ ਵੀ ਕਹੀ ਇਹ ਸੂਫੀਆਂ ਨੇ ਵੀ ਕਹੀ ਕਿ ਆਪਣੇ ਅੰਦਰ ਜਦੋਂ ਤੁਸੀਂ ਔਰ ਕੱਲ ਇੱਕ ਬਹੁਤ ਇੰਟਰਸਟਿੰਗ ਗੱਲ ਹੋਈ ਉਹ ਕਹਿੰਦੇ ਜੀ ਇਹ ਲੈਫਟ ਰਾਈਟ ਵਾਲੀ ਜਿਹੜੀ ਮਤਲਬ ਚੱਕਰ ਰਹਿੰਦਾ ਇਹ ਕੀ ਹੈ ਮੈਂ ਕਿਹਾ ਵੀ ਮੈਨੂੰ ਤੇ ਇੰਨੀ ਕੁ ਸਮਝ ਆਏ ਕਿ ਖੱਬੇ ਉਹ ਹੁੰਦੇ ਨੇ ਜਿਹਨਾਂ ਦੇ ਦਿਲ ਹੈ ਕਿਉਂਕਿ ਖੱਬੇ ਪਾਸੇ ਸਾਡੇ ਦਿਲ ਹੁੰਦਾ ਤੇ ਦਿਲ ਜਿਹਨਾਂ ਦਾ ਲੋਕਾਂ ਲਈ ਧੜਕਦਾ ਉਹ ਖੱਬੇ ਪੱਕੀਏ ਹੁੰਦੇ ਨੇ ਤੇ ਜਿਹੜਾ ਹੱਥ ਚੁੱਕ ਕੇ ਥੱਪੜ ਮਾਰਦਾ ਉਹ ਸੱਜਾ ਪੱਕਿਆ ਹੁੰਦਾ ਕਿਉਂਕਿ ਅਸੀਂ ਸੱਜੇ ਹੱਥ ਨਾਲ ਮਾਰਦੇ
ਮੇਰਾ ਅਗਲਾ ਸਵਾਲ ਵੀ ਪ੍ਰੋਫੈਸਰ ਜੀ ਮੇਰਾ ਅਗਲਾ ਸਵਾਲ ਵੀ ਕੁਛ ਏਦਾਂ ਦਾ ਹੀ ਹੋਣਾ ਸੀਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ ਵਿਚਾਰਧਾਰਾ ਮੁਤਾਬਕ ਆਪਣੇ ਹਿੱਤਾਂ ਮੁਤਾਬਕ ਭਗਤ ਸਿੰਘ ਹੋਰਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਕੁਛ ਕੱਟੜ ਲੋਕ ਜਿਹੜੇ ਆ ਉਹ ਇਸ ਗੱਲ ਕਰਕੇ ਵੀ ਇੱਕ ਵਿਵਾਦ ਜੋੜਦੇ ਆ ਕਿ ਭਗਤ ਸਿੰਘ ਹੁਰੀ ਜਿਹੜੇ ਆ ਉਹਨਾਂ ਦੇ ਉੱਤੇ ਹਿੰਦੂ ਮਤ ਦਾ ਜਿਹੜਾ ਪ੍ਰਭਾਵ ਆ ਜ਼ਿਆਦਾ ਰਿਹਾ ਚਾਹੇ ਕਿ ਉਹ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਏ ਹਨਾ ਜਦੋਂ ਅਸੀਂ ਉਹਨਾਂ ਦੇ ਚਾਚਾ ਜੀ ਦੀ ਗੱਲ ਕਰਦੇ ਆ ਅਜੀਤ ਸਿੰਘ ਜਿਹੜੇ ਕਿ ਪਗੜੀ ਸੰਭਾਲ ਜੱਟਾ ਅੰਦੋਲਨ ਦੇ ਹਨਾ ਵਿੱਚ ਖਾਸ ਤੌਰ ਤੇ ਕਿਸਾਨਾਂ ਦੇ ਹੱਕ ਦੇ ਲਈ ਖੜਦੇ ਆ ਔਰ ਇਸ ਤਰ੍ਹਾਂ ਦਾ ਜਿਹੜਾ ਲੇਬਲ ਲਗਾ ਦੇਣਾ ਜਾਂ ਫਿਰ ਹਿੰਦੂ ਲੋਕ ਜਾਂ ਜਿਹੜੇ ਸਮਾਜਵਾਦੀ ਲੋਕ ਜਿਹੜੇ ਉਹ ਆਪਣੇ ਆਪਣੇ ਅਨੁਸਾਰ ਆਪੋ ਆਪਣੀ ਵਿਚਾਰਧਾਰਾ ਦੇ ਅਨੁਸਾਰ ਭਗਤ ਸਿੰਘ ਹੋਰਾਂ ਨੂੰ ਦੇਖਣਾ ਚਾਹੁੰਦੇ ਆ ਇਹਦੇ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ ਸਮਾਂ ਸਾਡੇ ਕੋਲ ਬਹੁਤ ਥੋੜਾ ਬਚਿਆ ਜੀ ਜੀ ਜੀ
ਬਸ ਇੱਕ ਮਿੰਟ ਮੈਂ ਗੱਲ ਸਾਡੇ ਘਰ ਵਿੱਚ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਧਾਰਾਵਾਂ ਨੇ ਉਹ ਬਰਾਬਰ ਵਗ ਰਹੀਆਂ ਸਨ
ਜੀ
ਮਤਲਬ ਅਜੀਤ ਸਿੰਘ ਉਹਨਾਂ ਦਾ ਵਿਆਹ ਜਿਹੜਾ ਹੈ ਸਾਡੇ ਨਾਨੀ ਜੀ ਮੈਂ ਉਹਨਾਂ ਕੋਲ ਪਲਿਆ ਹੈਗਾ ਉਹ ਸੂਫੀਵਾਦ ਲੈ ਕੇ ਆਏ ਕਿਉਂਕਿ ਉਹ ਕਸੂਰ ਤੋਂ ਆਏ ਸੀਗੇ ਬਾਬਾ ਬੁੱਲੇ ਸ਼ਾਹ ਦਾ
ਜੀ
ਮਤਲਬ ਸਿੱਖ ਸਭਾ ਨਾਲ ਉਹ ਇਸ ਕਰਕੇ ਨਹੀਂ ਜਾ ਸਕੇ ਕਿਉਂਕਿ ਉਹਦੇ ਤੋਂ ਪਹਿਲਾਂ ਨਾਮ ਧਾਰੇ ਸੀਗੇ
ਜੀ
ਉਹਨਾਂ ਦੇ ਦਾਦਾ ਜੀ ਦੋਨੋਂ ਉਹਨਾਂ ਦਾ ਰਿਕਾਰਡ ਹੈ ਕਿਉਂਕਿ ਨਾਮਧਾਰੀ ਮੂਵਮੈਂਟ ਜਿਹੜੀ ਹੈ ਉਹਨੇ ਇੱਕ ਨਵਾਂ ਸੰਕਲਪ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਸਿੱਖ ਬਣਾਉਣਾ ਸੀ ਉਹਨੇ ਬਣਿਆ ਉਹ ਕਿਵੇਂ ਬਣੇ ਬੰਦਾ ਕਿਵੇਂ ਬਣੇ
ਜੀ
ਔਰ ਉਹਨਾਂ ਨੇ ਕਰਕੇ ਦਿਖਾਇਆ ਔਰ ਉਹ ਵੀ ਸੀ ਉਹ ਤੋਂ ਬਾਅਦ ਸਿੰਘ ਸਭਾ ਨਾਲ ਇਸ ਕਰਕੇ ਨਹੀਂ ਜਾ ਸਕੇ ਕਿ ਸਿੰਘ ਸਭਾ ਦੇ ਜਿਹੜੇ ਪੈਟਰਨ ਸੀਗੇ ਉਹ ਗਵਰਨਰ ਪੰਜਾਬ ਤੇ ਕਮਾਂਡਰ ਇਨ ਚੀਫ ਆਫ ਫੌਜਾਂ ਦਾ ਸੀ ਉਹ ਅੰਗਰੇਜ਼ਾਂ ਦਾ ਪ੍ਰਭਾਵ ਸੀ ਉਹਦੇ ਉੱਤੇ ਤੋ ਇਸ ਕਰਕੇ ਫਿਰ ਉਹ ਆਰੀਆ ਸਮਾਜ ਚੋਂ ਵੀ ਕੀ ਸਿੱਖਿਆ ਉਹਨਾਂ ਨੇ ਕਿ ਛੂਆਛਾਤ ਨਹੀਂ ਕਰਨੀ ਕੁੜੀਆਂ ਨੂੰ ਬਚਾਉਣਾ ਮੇਰੀ ਮਦਰ ਉਹਦੀ ਉਹ ਉਸ ਸੋਚ ਦੀ ਪੈਦਾਵਾਰ ਸੀਗੀ ਉਹਨਾਂ ਨੂੰ ਬਚੇ ਪਰ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਨੇ ਜਦੋਂ ਕਿ ਉਹਨਾਂ ਦੇ ਚਾਚਾ ਜੀ ਸ਼ਹੀਦ ਹੋ ਰਹੇ ਸੀ ਮਤਲਬ ਉਹ ਪੈਦਾ ਹੋਏ ਤੇ ਉਹਨਾਂ ਨੂੰ ਅਮਰ ਨਾਮ ਵੀ ਦਿੱਤਾ
ਜੀ
ਤੋ ਇਸ ਕਰਕੇ ਇਹ ਜਿਹੜਾ ਹੈ ਦੂਜਾ ਇੱਕ ਲਫ਼ਜ਼ ਵਿੱਚ ਮੈਂ ਕਹਾਂ ਕਿ ਸਾਰੇ ਭਗਤ ਸਿੰਘ ਨੂੰ ਆਪਣੀ ਗਵਾਹੀ ਵਿੱਚ ਜਾਂ ਮਤਲਬ ਖੜਾ ਕਰਕੇ ਦੇਖਣਾ ਚਾਹੁੰਦੇ ਨੇ ਕਿਉਂਕਿ ਉਹ ਸਮਾਜ ਦੀ ਉਸ ਮੁਕਤੀ ਵੱਲ ਨੂੰ ਜਾਣਾ ਹੀ ਨਹੀਂ ਚਾਹੁੰਦੇ ਜਿਹੜੀ ਸਮਾਜ ਦੀ ਮੁਕਤੀ ਗੁਰੂਆਂ ਨੇ ਦਿੱਤੀ ਜਿਹੜੀ ਸਮਾਜ ਦੀ ਮੁਕਤੀ ਨੂੰ ਲੈ ਕੇ ਭਗਤ ਸਿੰਘ ਉਹਨਾਂ ਨੇ ਆਪਣੇ ਆਪ ਨੂੰ ਡੱਟ ਕੇ ਕੁਰਬਾਨੀ ਦਿੱਤੀ ਇਹ ਜਿਹੜਾ ਹੈ ਇਸੇ ਕਰਕੇ ਮੈਂ ਸਮਝਦਾ ਕਿ ਉਹ ਬਹੁਤ ਵੱਡਾ ਜਿਹੜਾ ਮਤਲਬ ਇਹ ਵਿਗਾੜ ਹੈ ਔਰ ਉਹ ਲੋਕ ਨੇ ਜਿਹੜੇ ਸਮਾਜ ਦੇ ਪ੍ਰਤੀ ਕਿੰਨਾ ਕੁ ਤਿਆਗ ਕਰਕੇ ਸਮਾਜ ਨੂੰ ਠੀਕ ਕਰਨ ਦੇ ਵਿੱਚ ਗੱਲ ਕਰਦੇ ਸੋ ਮੈਂ ਜਿੰਨਾ ਪੜ੍ਹਦਾ ਮੈਨੂੰ ਲੱਗਦਾ ਕਿ ਭਗਤ ਸਿੰਘ ਤੇ ਇਨਸਾਨੀਅਤ ਵਿੱਚ ਜਿਹੜਾ ਗੁਰੂ ਨਾਨਕ ਦਾ ਮਾਨਵਵਾਦੀ ਫਲਸਫਾ ਹੈ ਉਹਨੂੰ ਜੇ ਕਿਸੇ ਨੇ ਲਿਆ ਔਰ ਆਖਰੀ ਗੱਲ ਕਿ ਭਗਤ ਸਿੰਘ ਉਹਨਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਖੁਦ ਗੁਰਮੁਖੀ ਪੜ੍ਹ ਕੇ ਗ੍ਰੰਥਾਂ ਪੜ੍ਹਿਆ ਪਰ ਲੱਭਿਆ ਕੀ ਉਹਦੇ ਵਿੱਚੋਂ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨੇ ਇਹ ਇਤਿਹਾਸਕ ਤੌਰ ਤੇ ਉਹ ਸ਼ਲੋਕ ਨੇ ਜਿਹੜੇ ਮਤਲਬ ਉਹਨਾਂ ਨੇ ਚਾਂਦਨੀ ਚੌਕ ਤੋਂ ਗੁਰੂ ਗੋਬਿੰਦ ਸਿੰਘ ਹੋਣਾ ਨੂੰ ਉਦੋਂ ਗੋਬਿੰਦ ਰਾਏ ਨੂੰ ਭੇਜਿਆ ਸੀ ਉਹ ਉੱਚ ਗੁਰਮੰਤਰ ਹੈ ਕਿ ਬਲ ਛੁੱਟ ਕੇ ਉਹ ਬੰਧਨ ਪੜੇ ਕਿਸ਼ੂ ਨਾ ਹੋ ਤੋ ਪਾਏ ਕਿ ਜੇ ਤੁਸੀਂ ਬਲਹੀਨ ਹੋ ਫਿਰ ਬੰਧਨ ਚੋਂ ਫਿਰ ਕੁਛ ਨੀ ਹੋ ਸਕਦਾ ਪਰ ਉਹਦਾ ਜਵਾਬ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਅਗਲਾ ਜਿਹੜਾ ਸ਼ਲੋਕ ਹੈ ਉਹ ਹੈ ਕਿ ਬਲ ਹੁਆ ਬੰਧਨ ਛੂਟੇ ਸਭ ਕੁਛ ਹੋ ਤੋ ਪਾਏ ਨਾਨਕ ਤੁਮਰੇ ਹੱਥ ਮੇ ਤੁਮ ਹੀ ਹੋਏ ਸਹਾਇ ਕਿ ਨਾਨਕ ਇਹ ਕਹਿੰਦਾ ਕਿ ਜੇ ਤੁਸੀਂ ਬਲਵਾਨ ਹੋ ਫਿਰ ਤੁਸੀਂ ਆਪਣਾ ਸਹਾਰਾ ਖੁਦ ਹੋ ਇਸੇ ਫਿਲਾਸਫੀ ਤੇ ਭਗਤ ਸਿੰਘ ਨੇ ਆਪਣਾ ਪੂਰਾ ਜੀਵਨ ਲਾਇਆ ਕਿ 14 ਸਾਲ ਦੀ ਉਮਰ ਵਿੱਚ ਉਹਨਾਂ ਨੇ ਪੜ੍ਹਿਆ ਮੇਰੇ ਮਦਰ ਨੇ ਮੈਨੂੰ ਦੱਸੀ ਕਿ ਉਹ ਮੈਨੂੰ ਪੁੱਛਦੇ ਸੀ ਤੂੰ ਕੀ ਪੜ੍ਹ ਰਹੀ ਕਹਿੰਦੇ ਮੈਂ 5 ਗ੍ਰੰਥ ਹੀ ਪੜ੍ਹ ਰਹੀ ਹਾਂ ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਵਿੱਚੋਂ ਗੁਰਮੰਤਰ ਪੜ੍ਹ ਆਇਆ ਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਬਲਵਾਨ ਬਣਨਾ ਜਿਹੜਾ ਹੈ ਉਹ ਸਮਾਜ ਨੂੰ ਅੱਗੇ ਵਧਾਉਣਾ ਹੈ ਇਸ ਕਰਕੇ ਉਹਨਾਂ ਸਾਰਿਆਂ ਦਾ ਮੇਰਾ ਇੱਕੋ ਹੀ ਹੈ ਕਿ ਤੁਸੀਂ ਪੜ੍ਹ ਕੇ समझो और जिंदगी च लगाओ ये भगत सिंह का राह सी। इसे करके भगत सिंह अपनी और अपने साथियों के नाल मतलब साडे वास्ते एक बहुत ही समझदारी वाला और समस्या नू समझ के उदा हल कढ़न वाला और समाज दी कमजोरियां नू दूर करन वाला एक संदेश दे के दे गए ने।
बिलकुल बिलकुल। सो एक ओ महानायक, एक ओ सूरमा और जिसने कौम दे लई, देश दे लई, आम लोकां दे हितां दे लई अपना आपा जड़ाया ओ वारिया। और तुहाडा ही कहना जड़ा आ उहदे नाल मैं काफी हद तक सहमत हां कि कई बार की हुंदा कि सानू अपने जड़े मनशे आ, अपने जड़े टीचे आ, ओह ही स्पष्ट नहीं हुंदे। सो जदों तक ओह स्पष्ट नहीं हुंदे तां असीं बहुत सारियां उलझणां दे विच आप ही उलझे रहिंदे आ। सो ਇਹ ਬਹੁਤ ਜ਼ਰੂਰੀ ਆ ਕਿ ਸਮੇਂ ਤੋਂ ਪਹਿਲਾਂ ਅਸੀਂ ਉਹਨਾਂ ਉਲਝਣਾਂ ਚੋਂ ਬਾਹਰ ਆ ਕੇ ਆਪਣੇ ਟੀਚਿਆਂ ਨੂੰ ਸਮਰਪਿਤ ਹੋਈਏ, ਜਿਵੇਂ ਕਿ ਭਗਤ ਸਿੰਘ ਹੋਰਾਂ ਵਰਗੇ ਨੌਜਵਾਨ ਜਿਹੜੇ ਆ ਜਿਨ੍ਹਾਂ ਨੇ ਵਾਕਈ ਦੇਸ਼ ਦੇ ਲਈ ਆਪਣਾ ਆਪਾ ਵੀ ਵਾਰਿਆ ਤੇ ਦੇਸ਼ ਦੇ ਵਿਚ ਇਕ ਨਵਾਂ ਜਿਹੜਾ ਬਦਲਾਅ ਆ ਉਹ ਵੀ ਲਿਆਉਣ ਦੀ ਵੱਡੀ ਕੋਸ਼ਿਸ਼ ਕੀਤੀ ਔਰ ਉਸ ਕੋਸ਼ਿਸ਼ ਦੇ ਵਿਚ ਉਹ ਕਾਮਯਾਬ ਵੀ ਹੋਏ। ਸੋ ਪ੍ਰੋਫੈਸਰ ਸਾਹਿਬ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਉਹਨਾਂ ਦੇ ਬਾਰੇ ਜਾਂ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਹੋਰ ਤਜਰਬੇ ਆ ਉਹ ਵੀ ਤੁਹਾਡੇ ਤੋਂ ਅਸੀਂ ਜਾਣੀਏ, ਪਰ ਹੁਣ ਸਮਾਂ ਜਿਹੜਾ ਉਹ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਵੱਡੇ ਧੜਕੇ ਸਾਡੇ ਨਾਲ ਜੁੜੇ, ਆਪਣਾ ਸਮਾਂ ਕੱਢਿਆ, ਤੁਹਾਡਾ ਇਸ ਮੁਲਾਕਾਤ ਦੇ ਵਿਚ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਤੁਹਾਡਾ ਬਹੁਤ ਸ਼ੁਕਰੀਆ ਹਰਮਨ ਰੇਡੀਓ ਦੇ ਨਾਲ ਸਾਰੇ ਸਾਥੀਆਂ ਨਾਲ ਮੁਲਾਕਾਤ ਕਰਨ ਦਾ, ਵਿਚਾਰ ਤੇ ਚਰਚਾ ਕਰਨ ਦਾ
ਜੀ, ਸ਼ੁਕਰੀਆ,
ਧੰਨਵਾਦ
ਜੀ। ਸੋ ਦੋਸਤੋ ਇਹ ਸਨ ਸਾਡੇ ਅੱਜ ਦੇ ਮਹਿਮਾਨ ਪ੍ਰੋਫੈਸਰ ਜਗਮੋਹਨ ਸਿੰਘ ਹੁਰੀ, ਜਿਹੜੇ ਕਿ ਭਗਤ ਸਿੰਘ ਹੋਰਾਂ ਦੇ ਭਾਣਜੇ ਨੇ ਔਰ ਉਨ੍ਹਾਂ ਦੇ ਪਰਿਵਾਰ ਦੇ ਵਿਚ ਅਕਸਰ ਭਗਤ ਸਿੰਘ ਹੋਰਾਂ ਦੀਆਂ ਜਿਹੜੀਆਂ ਗਤੀਵਿਧੀਆਂ ਜੋ ਆਪਣੇ ਸਮੇਂ ਦੌਰਾਨ ਜਿਸ ਤਰ੍ਹਾਂ ਦੀ ਸੋਚ ਉਹ ਰੱਖਦੇ ਸੀ, ਜਿਸ ਤਰ੍ਹਾਂ ਦਾ ਫਲਸਫਾ ਉਨ੍ਹਾਂ ਨੇ ਜ਼ਿੰਦਗੀ ਦੇ ਵਿਚ ਅਪਣਾਇਆ ਔਰ ਆਪਣੇ ਘਰ ਦੇ ਵਿਚ ਆਪਣੇ ਪਰਿਵਾਰ ਦੇ ਵਿਚ ਬਹੁਤ ਸਭਿਆਚਾਰਕ ਮਾਹੌਲ ਜਿਹੜਾ ਆ ਉਸ ਮਾਹੌਲ ਦੇ ਵਿਚੋਂ ਚੰਗੇ ਗੁਣਾਂ ਦੇ ਧਾਰਨੀ ਜਿਹੜੇ ਆ ਉਹ ਕਿਵੇਂ ਬਣੇ, ਚੰਗੀਆਂ ਜਿਹੜੀਆਂ ਚੀਜ਼ਾਂ ਆ ਉਹ ਕਿਵੇਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿਚ ਅਪਣਾਈਆਂ ਉਹਦੇ ਬਾਰੇ ਬਹੁਤ ਵਿਸਥਾਰ ਦੇ ਵਿਚ ਜਗਮੋਹਨ ਸਿੰਘ ਹੋਰਾਂ ਨੇ ਸਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਕੀਤੀ ਆ। ਉਮੀਦ ਕਰਦੀ ਆ ਜ਼ਰੂਰ ਇਹ ਗੱਲਬਾਤ ਜਿਹੜੀ ਤੁਹਾਨੂੰ ਪਸੰਦ ਆਈ ਹੋਣੀ ਆ।